किया चंद अभिबंदन चरणन पर तर के आयस रावर की सिर तार कयो आपको मैं सब करो सर्व प्रकार सदा अनुसार।
वाहिगुरु जी का खालसा वाहिगुरु जी की फतेह। परम सत्कार योग सम्मान योग गुरु का खास रूप गुरु खालसा साध संगत जन के भाग बड़े हैं भाई तन साधु संग मुख जुड़े वड्या भागां वाले हो पत पावन भगत वत्सल कृपा निदान सतगुरु बाणी गुरु गुरु है बाणी विच बाणी अमृत सारे गुरबाणी कह सेवक जन मानै परतख गुरु निस्तारे। धन धन श्री गुरु ग्रंथ साहिब जी महाराज जी दे पावन पवित्र चरणा कमलां च संध्या समय दे सजे हुए दीवाना च हाजरियां भर के एकत्र होके सतगुरां दा पावन इतिहास बड़ी श्रद्धा भावना ते सत्कार नाल सरवण कर रहे। दुष्ट दमन जी दी कथा आप जी सरवण कर रहे जो गुरु कलगी धर दा पूर्व जन्म है जिस जन्म दी कथा गुरु कलगी धर जी ने आप भी अपनी कलम दे नाल बचित्र नाटक विच लिखी है ओ विस्तार सहित मां कवि भाई संतोख सिंह जी ने सारा इतिहास लिखा। ब्रह्मा जी देवत्यां नूं सारा इतिहास सुना रहे ने। जदों देवत्यां ने पुछया भी इह कौन हन तां उन्हां दस्या कि बेल ते सुबेल नामक दानव राक्ष फौजां लै के चढ़ के आए ते उन्हां नाल लड़न वास्ते समुद्र ऋषि ने इन्हां नूं पैदा कीता अपनी तपस्या दे बल च और इन्हां ने प्रगट होके शस्त्रधारी होके अनेकां दानव मारे बेल सवेल नूं भी मार दिता। इन्हां दे मरण तों बाद होर दानव आए कई सालां तक दानवां ते राक्षसां दा संघार करदे रहे। इन्ने नूं देवी भी प्रगट हो गई उहदे मत्थे विचों कालका निकली उहने बड़े दानव मारे सरणत बीज नूं भी मार मुकाया खप्पर भर के कालका ने लहू दा पी लिया उहदा लहू जमीन ते डिगण ही नहीं दिता जिथों होर सरणत बीज पैदा हो सकदे। तो जदों सारे दानवां नूं मार मुकाया ते दुष्ट दमन जी नूं कहण लगी कि तुसी हुण तपस्या करो। कलयुग दा पहला समा जदों पहला हिस्सा बतीत होवेगा उदों तुसी मात लोक दी धरती ते अवतार धारना क्योंकि तुहाडे तों पहला पार ब्रह्म परमेश्वर गुरु नानक साहिब दा अवतार होवेगा। नौजवान जामिया तक ਉਹ ਜੋਤ ਵਰਤੇਗੀ ਦਸਵੇਂ ਜਾਮੇ ਵਿਚ ਉਹ ਜੋਤ ਤੁਸੀਂ ਧਾਰਨ ਕਰਨੀ ਪਰ ਪੰਥ ਖਾਲਸੇ ਦੀ ਸਾਜਣਾ ਕਰਨੀ। ਇਹ ਭਵਿੱਖਤ ਬਚਨ ਦੇਵੀ ਨੇ ਦੁਸ਼ਟ ਦਮਨ ਜੀ ਨੂੰ ਕਹੇ। ਉਹ ਦੁਸ਼ਟ ਦਮਨ ਜੀ ਤਪੱਸਿਆ ਕਰਨ ਵਾਸਤੇ ਜਾਣ ਤੋਂ ਪਹਿਲਾਂ ਆਪਣੇ ਪਿਤਾ ਸਮੁੰਦਰ ਰਿਸ਼ੀ ਜਿਨ੍ਹਾਂ ਨੇ ਇਨ੍ਹਾਂ ਨੂੰ ਪੈਦਾ ਕੀਤਾ ਉਹ ਸਮੁੰਦਰ ਰਿਸ਼ੀ ਦੇ ਕੋਲ ਆਏ ਤੇ ਆ ਕੇ ਉਨ੍ਹਾਂ ਨੂੰ ਨਮਸਕਾਰ ਕੀਤੀ। ਸਮੁੰਦਰ ਰਿਸ਼ੀ ਨੇ ਵੀ ਇਨ੍ਹਾਂ ਨੂੰ ਵਰ ਦਿੱਤੇ ਕਿ ਤੁਸੀਂ ਤਪੱਸਿਆ ਕਰੋ ਕਿਉਂਕਿ ਤੁਸੀਂ ਪੈਦਾ ਹੀ ਤਪ ਦੇ ਵਿਚੋਂ ਹੋਏ ਇਸ ਕਰਕੇ ਤਪ ਦੀ ਮੂਰਤ ਬਣੋ। ਤੋ ਸਮੁੰਦਰ ਰਿਸ਼ੀ ਦੀ ਆਗਿਆ ਲੈ ਕੇ ਦੁਸ਼ਟ ਦਮਨ ਜੀ ਤਪੱਸਿਆ ਕਰ ਰਹੇ ਨੇ। ਬੜੀ ਕਰੜੀ ਤੇ ਕਾਲਣਾ ਬੜੀ ਕਰੜੀ ਤੇ ਕਠਿਨ ਤਪੱਸਿਆ ਇਨ੍ਹਾਂ ਨੇ ਕੀਤੀ ਹੈ। ਮਹਾਰਾਜ ਕਲਗੀਧਰ ਜੀ ਵੀ ਲਿਖਦੇ ਬਿਦ ਕਰਤ ਤਪੱਸਿਆ ਪੇ द्वैत एक रूप हवे गे। बड़ी कालना काल के तपस्या कीती। आओ तप दी मूर्त दुष्ट दमन जी का कुछ इतिहास कि किवें फिर उन्होंने अकाल पुरख ने अपने कोल बुलाया ते मात लोक दी धरती ते भेजिया। सरवण करन तो पहला आखिए जी सतनाम
श्री वाहे गुरु साहिब जी।
सतनाम
श्री वाहे गुरु साहिब जी। सवैया चंद अभिबंधन चरणन पर तरके।
उस वक्त दुष्ट दमन जी ने समुद्र ऋषि जी दे चरणा ते अभिबंधना कीती है। सिर धर के मथा टेकिया है।
आयस रावर की सिर तार।
कहन लगे हे पिता जी मैं तुहाडी आग्या नू अपने सिर मथे ते प्रवान करदा हां।
कयो आप को मैं सब करो।
जो तुसी कहा है मैं उसे तरह ही करांगा।
सर्व प्रकार सदा अनुसार।
सर्व प्रकार करके मैं सदा तुहाडे अनुसार हां तुहाडे अधीन हां।
इम कह गए तबे तप तापन।
इतना कह के दुष्ट दमन जी तपस्या करने वास्ते चल पे तप करने वास्ते चल पे।
अनक पांत के तपे उधार।
अनक पांत दी तपस्या दुष्ट दमन जी ने कला हेमकुंड साहब ही नहीं तपस्या की थी। होर भी कई थावां ते बह के तप कीता। उन्हां थावां चो अवचल नगर नांदेड़ सचखंड श्री हजूर साहब वो भी गुरु कलगीधर जी का सतयुगी तप स्थान है। उथे भी अज जद अरदास की जाती है पुजारी सिंह वालों यही कहा जाता कलगीधर जी का सतयुगी तप स्थान है। तो इस तरह होर भी अनेक थावां ते पहला कई थावां ते दुष्ट दमन जी ने विचर के तपस्या की।
कानन में बड़ ऊच पारन।
कई जंगलां विच बह के तपस्या करते रहे। फिर कदे पहाड़ां दे उच्चे शिखरां ते बह के तपस्या करदे रहे।
दरी कंदरा नदी विशाल।
कदे पहाड़ां दियां किसे गुडूंगियां जिहड़ियां गुफावां हुंदियां ने जिहनूं कंदरा कहिंदे ने उहनां गुफावां विच कंदरा विच बह के तप कीता। कदे किसे नदी दे दरिया दे कंडे ते बैठ के तपस्या कीती।
देश अगम मैं नीर नती रे।
कई थावां ते इहो जिहियां ते भी तपस्या कीती जिथे बड़े औखे देश सी जिथे पानी नहीं सी मिलदा जिथे पानी दी प्राप्ति नहीं सी हुंदी जल नहीं सी मिलदा।
बैठे तप तापें दुख काल।
उत्थे भी अपने शरीर नूं अनेकां प्रकार दे कष्ट दे के क्योंकि तपस्या तां कालना नाल हुंदी है। बड़ी वड्डी करड़ी कालना कालनी पैंदी है। कई कई महीने बिना पानी तो क्योंकि पानी मिलदा ही नहीं सी कई देशां दे विच। इहो जे देशां विच भी जाके तप कीता जिथे पानी नहीं सी ते बड़ी करड़ी कालना दुख शरीर ते चल के तपस्या कीती।
जे विस्तृत पुलन के थले।
फिर अनेकां प्रकार दियां थावां दे उत्ते तपस्या करदे रहे।
निर्जल बिके बसे चिर काल।
निर्जल हो के जिथे पानी नहीं सी उथे बह के भी बड़े लम्मे समय तक तपस्या कीती दुष्ट दमन जी ने।
मन एकांत कर पौन रोध कर।
अपने मन नू एकांत एकाग्र करके ते अपने शरीर दी जड़ी चल रही पौन सवास है उना सवासा नू रोक के।
लगी समाद रहे हित नाल।
समाधि विच चले जांदे ने और बड़ी लम्मी दीर्घ समाधि विच महीनिया बद्धी साला बद्धी जुड़ के बैठे रहिंदे हन।
बब जल पीवे कबे न पीवे।
कदे जल पी भी लेंदे ने कदे पानी पी भी लेंदे ने ते कदे कई कई महीने बीत जांदे ने जल भी नहीं पींदे।
जीवे निराहार स्थित होए।
निराहार हो के भोजन तो बिना अन्न तो बिना स्थित हो के टिक के स्थित हो के तप कर रहे हन।
आ तप बरखा सीत सारे।
बाहर बैठे खुले आकाश थले बैठे तप करदे ने। जे मीह पैंदा ते तां वी शरीर ते सहारदे ने ਜੇ ਕੜਕ ਦੀ ਧੁੱਪ ਪੈਂਦੀ ਆ ਤੇ ਧੁੱਪ ਵੀ ਸਰੀਰ ਤੇ ਸਹਾਰਦੇ ਨੇ ਤੇ ਜੇ ਰੱਜ ਕੇ ਸਰਦੀ ਪੈਂਦੀ ਆ ਠੰਡ ਪੈਂਦੀ ਹੈ ਉਹ ਵੀ ਆਪਣੇ ਤਨ ਤੇ ਸਰੀਰ ਤੇ ਸਹਾਰਦੇ ਹਨ
ਰਹੇ ਅਡੋਲ ਅਬੋਲ ਖਲੋਏ
ਔਰ ਅਡੋਲ ਹੋ ਕੇ ਦੁਸ਼ਟ ਦਮਨ ਜੀ ਨੇ ਬੜੇ ਲੰਮੇ ਸਮੇਂ ਤੱਕ ਤਪੱਸਿਆ ਕੀਤੀ ਅਡੋਲ ਖਲੋ ਕੇ ਤਪ ਕੀਤਾ
ਕਹੇ ਵਿਧਾਤਾ ਸੁਨੋ ਸੁਰੋ ਸਭ
ਇਹਦਾ ਬ੍ਰਹਮਾ ਜੀ ਨੇ ਸਾਰੀ ਵਾਰਤਾ ਦੁਸ਼ਟ ਦਮਨ ਜੀ ਦੇ ਜਨਮ ਦੀ ਸੁਣਾਈ ਫਿਰ ਉਹਨਾਂ ਦੇਵਤਿਆਂ ਨੂੰ ਕਹਿਣ ਲੱਗੇ ਹੇ ਦੇਵਤਿਓ ਸੁਣੋ ਹੁਣ ਸਮਾਂ ਸਮਾਪਤ ਹੋ ਚੁੱਕਾ ਹੈ
ਸਮਾਂ ਸਮਾਪਤ ਕੋ ਅਬ ਸੋਏ
ਹੁਣ ਦੁਸ਼ਟ ਦਮਨ ਜੀ ਹੇਮਕੁੰਡ ਪਰਬਤ ਤੇ ਬੈਠੇ ਤਪ ਕਰ ਰਹੇ ਨੇ ਤੇ ਉਥੇ ਬੈਠੇ ਤਪੱਸਿਆ ਕਰਦਿਆਂ ਉਹਨਾਂ ਦਾ ਜਿਹੜਾ ਸਮਾਂ ਹੈ ਤਪੱਸਿਆ ਦਾ ਉਹ ਹੁਣ ਸਮਾਪਤ ਹੋ ਚੁੱਕਾ ਹੈ ਸੰਪੂਰਨ ਹੋ ਚੁੱਕਾ ਹੈ
ਨਿਜ ਸਿੱਖਨ ਜੁਤ ਨਰ ਤਨ ਧਰਕੈ
ਹੁਣ ਉਹਨਾਂ ਨੇ ਮਾਤ ਲੋਕ ਦੀ ਧਰਤੀ ਤੇ ਆਪਣਿਆਂ ਸਿੱਖਾਂ ਸਮੇਤ ਜਨਮ ਧਾਰਨ ਕਰਨਾ ਉਹਨਾਂ ਦੇ ਨਾਲ ਜਿਹੜੇ ਹੋਰ ਤਪਸਵੀ ਨੇ ਉਹ ਵੀ ਉਹਨਾਂ ਦੇ ਸਿੱਖ ਬਣ ਕੇ ਜਨਮ ਧਾਰਨ ਕਰਨਗੇ ਇਹਨਾਂ ਨੇ ਵੀ ਹੁਣ ਮਾਤ ਲੋਕ ਦੀ ਧਰਤੀ ਤੇ ਜਾ ਕੇ ਸਰੀਰ ਧਾਰਨ ਕਰਨਾ ਹੈ
ਪੰਥ ਪ੍ਰਕਾਸ਼ ਤੇਜ ਅਖੋਏ
ਔਰ ਭਾਰੀ ਤੇਜਸਵੀ ਪੰਥ ਦੀ ਸਾਜਣਾ ਕਰਨਗੇ ਐਸਾ ਪੰਥ ਜਿਹਦਾ ਤੇਜ ਕਦੇ ਨਾਸ਼ ਨਹੀਂ ਹੋਵੇਗਾ ਨਾਸ਼ ਰਹਿਤ ਤੇਜ ਰੱਖ ਕੇ ਖਾਲਸੇ ਪੰਥ ਦਾ ਪ੍ਰਕਾਸ਼ ਕਰਨਗੇ
ਸੁਨ ਕਰ ਸੁਰ ਉਰ ਅਚਰਜ ਧਰਕੈ
ਇਹਦਾ ਜਦੋਂ ਬ੍ਰਹਮਾ ਜੀ ਨੇ ਦੁਸ਼ਟ ਦਮਨ ਜੀ ਬਾਰੇ ਸਾਰੀ ਕਥਾ ਸੁਣਾਈ ਤੇ ਸੁਣ ਕੇ ਜਿੰਨੇ ਦੇਵਤੇ ਸੀ ਸਾਰੇ ਬੜੇ ਹੈਰਾਨ ਹੋਏ ਬੜੇ ਅਸਚਰਜ ਹੋਏ ਸੀ ਸਾਰੀ ਕਥਾ ਸੁਣ ਕੇ
ਲਖੀ ਭਵਿਖਤ ਸਭਈ ਬਾਤ
ਦੇਵਤਿਆਂ ਨੇ ਆਉਣ ਵਾਲੇ ਸਮੇਂ ਦੀ ਜਿਹੜੀ ਭਵਿਖਿਅਤ ਬਾਤ ਹੈ ਮਾਤ ਲੋਕ ਦੀ ਧਰਤੀ ਦੀ ਉਹ ਸਾਰੀ ਇਨ੍ਹਾਂ ਨੇ ਜਾਣ ਲਈ
ਜਿਤ ਕਿਤ ਦੇਸ਼ ਦੇ ਨਰ ਧਰਕੈ
ਇਨ੍ਹਾਂ ਦੇਵਤਿਆਂ ਨੇ ਸੋਚਿਆ ਕਿ ਹੁਣ ਸਾਨੂੰ ਵੀ ਮਾਤ ਲੋਕ ਵਿਚ ਸਰੀਰ ਧਾਰਨ ਕਰਕੇ ਜਾਣਾ ਚਾਹੀਦਾ ਕਿਉਂਕਿ ਅਕਾਲ ਪੁਰਖ ਜੀ ਨੇ ਅਵਤਾਰ ਧਾਰਨਾ ਤੇ ਅਸੀਂ ਵੀ ਸਰੀਰ ਧਾਰਨ ਕਰਕੇ ਜਾ ਕੇ ਉਨ੍ਹਾਂ ਦੇ ਸਿੱਖ ਬਣ ਕੇ ਸੇਵਕ ਬਣ ਕੇ ਆਪਣੀ ਕਲਿਆਣ ਪ੍ਰਾਪਤ ਕਰਾਂਗੇ ਮੁਕਤੀ ਪ੍ਰਾਪਤ ਕਰਾਂਗੇ ਉਨ੍ਹਾਂ ਦੇ ਨਾਲ ਵਿਚਰਾਂਗੇ ਤੋ ਦੇਵਤਿਆਂ ਨੇ ਵੀ ਇਹ ਸੋਚਿਆ ਕਿ ਅਸੀਂ ਮਾਤ ਲੋਕ ਦੀ ਧਰਤੀ ਤੇ ਜਾ ਕੇ ਸਰੀਰ ਧਾਰਨ ਕਰੀਏ
ਕੋਤਕ ਪਿਖਨ ਚੈਤ ਸਭ ਭਾਂਤ
ਸਾਰੇ ਜਿਹੜੇ ਦੇਵਤੇ ਨੇ ਗੁਰੂ ਸਾਹਿਬ ਦੇ ਕੌਤਕ ਵੇਖਣਾ ਚਾਹੁੰਦੇ ਨੇ ਨਾਲ ਰਹਿ ਕੇ ਸਤਿਗੁਰਾਂ ਦੀ ਸੰਗਤ ਕਰਕੇ ਤੇ ਮਹਾਰਾਜ ਜੀ ਦੇ ਕੌਤਕ ਵੇਖਣਾ ਚਾਹੁੰਦੇ ਹਨ
ਹਿੰਦ ਜਮਨ ਕੀ ਦੁਰਮਤ ਲਖ ਕਰ
ਉਹਨਾਂ ਨੇ ਉਸ ਵੇਲੇ ਵੇਖਿਆ ਕਿ ਭਾਰਤ ਖੰਡ ਦੀ ਭੂਮੀ ਤੇ ਲੋਕਾਂ ਦੀ ਦੁਰਦਸ਼ਾ ਹੋ ਰਹੀ ਹਿੰਦੂ ਧਰਮ ਦੇ ਉੱਤੇ ਜਿਹੜਾ ਯਮਨ ਧਰਮ ਹੈ ਮੁਸਲਮਾਨ ਲੋਕ ਨੇ ਉਹ ਹਾਵੀ ਹੋ ਰਹੇ ਨੇ
ਕਰਤਾ ਪੁਰਖ ਭਗਤ ਸੁਖਦਾਤ
ਇਨ੍ਹਾਂ ਨੇ ਮਾਤ ਲੋਕ ਦੀ ਧਰਤੀ ਤੇ ਜਾ ਕੇ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਪ੍ਰਗਟ ਕਰਨੀ ਹੈ ਜਿਹੜੀ ਸਾਰਿਆਂ ਨੂੰ ਸੁਖ ਦੇਣ ਵਾਲੀ ਹੈ
ਨਿਜ ਦਨ ਸੋ ਆਇਸ ਅਸ ਦੀਨਸ
ਉਧਰੋਂ ਅਕਾਲ ਪੁਰਖ ਜੀ ਨੇ ਫਿਰ ਦੇਵਤਿਆਂ ਨੂੰ ਆਗਿਆ ਕੀਤੀ ਤੇ ਦੇਵਤਿਆਂ ਨੂੰ ਆਗਿਆ ਕੀਤੀ ਹੁਕਮ ਕੀਤਾ
ਗਮਨੋ ਲੇ ਬਿਬਾਨ ਅਵਿਦਾਤ
ਅਕਾਲ ਪੁਰਖ ਜੀ ਨੇ ਦੇਵਤਿਆਂ ਨੂੰ ਆਗਿਆ ਕੀਤੀ ਕਿ ਤੁਸੀਂ ਇੱਕ ਸੁੰਦਰ ਵਿਬਾਨ ਲੈ ਕੇ ਹੇਮਕੁੰਟ ਪਰਬਤ ਤੇ ਜਾਓ ਜਿੱਥੇ ਦੁਸ਼ਟ ਦਮਨ ਜੀ ਬੈਠ ਕੇ ਤਪੱਸਿਆ ਕਰ ਰਹੇ ਨੇ ਜਿੱਥੇ ਉਹ ਤਪ ਦੀ ਮੂਰਤ ਬਣ ਕੇ ਮੇਰਾ ਸਰੂਪ ਹੋ ਚੁੱਕੇ ਨੇ ਜਿੱਥੇ ਤਪ ਕਰਦਿਆਂ ਉਹ ਮੇਰੇ ਵਿਚ ਇਕ ਮਿਕ ਹੋ ਚੁੱਕੇ ਨੇ ਉਨ੍ਹਾਂ ਵਿਚ ਤੇ ਮੇਰੇ ਚ ਕੋਈ ਫਰਕ ਨਹੀਂ ਰਿਹਾ ਭੇਦ ਭਾਵ ਨਹੀਂ ਰਿਹਾ ਮੇਰੀ ਹੀ ਅੰਸ਼ ਤੋਂ ਪੈਦਾ ਹੋ ਕੇ ਉਹ ਤਪ ਕਰ ਰਹੇ ਨੇ ਉਸ ਹੇਮਕੁੰਟ ਪਰਬਤ ਤੇ ਜਾ ਕੇ ਇਹ ਵਿਬਾਨ ਲੈ ਕੇ ਤੁਸੀਂ ਉਨ੍ਹਾਂ ਦੇ ਕੋਲ ਜਾਓ
ਰੂਪ ਤਪੋ ਮੈਂ ਤਪ ਕੋ ਤਾਪਤ
ਤਪੋ ਮੈਂ ਰੂਪ ਧਾਰਨ ਕਰਕੇ ਬੜੀ ਭਾਰੀ ਤਪੱਸਿਆ ਕਰ ਰਹੇ ਹਨ
ਅਤਿਸ਼ੈ ਤਪਸੀ ਤਪ ਮੈਂ ਪਿਆਰ
ਅਤਿਸ਼ੈ ਤਪਸੀ ਹੱਥ ਹੀ ਮੁੱਕ ਗਈ ਏਡੀ ਵੱਡੀ ਭਾਰੀ ਤਪੱਸਿਆ ਉਨ੍ਹਾਂ ਨੇ ਕੀਤੀ ਹੈ ਜਿਨ੍ਹਾਂ ਦੀ ਪ੍ਰੀਤ ਹਰ ਵੇਲੇ ਤਪ ਦੇ ਵਿਚ ਹੈ ਤਪ ਦੇ ਨਾਲ ਹੀ ਜਿਹੜੇ ਪਿਆਰ ਕਰਦੇ ਹਨ
ਮੋਹੇ ਸਮੀਪ ਜਾਏ ਅਭਿਆਨੋ
ਜਾਓ ਮਾਤ ਲੋਕ ਦੀ ਧਰਤੀ ਤੇ ਹੇਮਕੁੰਟ ਸਾਹਿਬ ਪਰਬਤ ਤੇ ਜਾਓ ਉਥੇ ਜਾ ਕੇ ਦੁਸ਼ਟ ਦਮਨ ਜੀ ਨੂੰ ਮੇਰੇ ਕੋਲ ਲੈ ਕੇ ਆਓ ਉਹਨਾਂ ਨੂੰ ਜਾ ਕੇ ਸਾਡੇ ਵੱਲੋਂ ਆਗਿਆ ਕਰੋ ਕਿ ਅਕਾਲ ਪੁਰਖ ਜੀ ਨੇ ਤੁਹਾਨੂੰ ਆਪਣੇ ਦਰਬਾਰ ਦੇ ਵਿੱਚ ਸੱਦਿਆ ਹੈ।
ਘੋਰ ਤਪਿਓ ਤਪ ਦਰਸ ਉਧਾਰ,
ਉਹਨਾਂ ਨੇ ਬੜਾ ਘੋਰ ਤਪ ਕੀਤਾ, ਤਪੱਸਿਆ ਕੀਤੀ ਹੈ, ਔਰ ਇਹ ਤਪੱਸਿਆ ਉਹਨਾਂ ਨੇ ਸਾਡੇ ਦਰਸ਼ਨ ਪਾਉਣ ਵਾਸਤੇ ਕੀਤੀ ਹੈ, ਸਾਡੇ ਦਰਸ਼ਨ ਕਰਨ ਵਾਸਤੇ ਤਪੱਸਿਆ ਕੀਤੀ ਹੈ।
ਸੰਮਤ ਬੀਤੇ ਅਸੰਖ ਜਿਸੀ ਕੋ,
ਅਣਗਿਣਤ ਸਾਲ ਬੀਤ ਗਏ ਨੇ ਉਹਨਾਂ ਨੂੰ ਤਪੱਸਿਆ ਕਰਦਿਆਂ, ਗਿਣਤੀ ਮਿਣਤੀ ਕੋਈ ਨਹੀਂ।
ਮਮ ਸਰੂਪ ਸੋ ਇਕਤਾ ਧਾਰ,
ਉਹਨਾਂ ਦੀ ਮੇਰੇ ਸਰੂਪ ਦੇ ਵਿੱਚ ਇਕਤਾ ਹੋਵੇਗੀ, ਮੇਰੇ ਸਰੂਪ ਦੇ ਵਿੱਚ ਉਹ ਇਕ ਮਿਕ ਹੋਣਗੇ।
ਮੋਹੇ ਰੂਪ ਮੈਂ ਉਚਿਤ ਮਿਲਣ ਕੈ,
ਮੇਰੇ ਰੂਪ ਦੇ ਵਿੱਚ ਮਿਲਣ ਦੇ ਵਾਸਤੇ ਉਚਿਤ ਨੇ, ਮੇਰੇ ਸਰੂਪ ਵਿੱਚ ਆਪੇ। ਇਹ ਆਕਾਸ਼ਵਾਣੀ ਹੋ ਰਹੀ ਹੈ ਦੇਵਤਿਆਂ ਨੂੰ, ਕਿਉਂਕਿ ਦੇਵਤੇ ਅਕਾਲ ਪੁਰਖ ਦੇ ਦਰਸ਼ਨ ਨਹੀਂ ਕਰ ਸਕਦੇ, ਦਰਬਾਰ ਚ ਨਹੀਂ ਜਾ ਸਕਦੇ, ਇਹਨਾਂ ਦੀਆਂ ਵੀ ਗਮਤਾਵਾਂ ਨੇ, ਪਹੁੰਚਾਂ ਨੇ, ਕੇਵਲ ਆਪਣੀਆਂ ਪੁਰੀਆਂ ਤੱਕ ਹੀ ਰਹਿ ਸਕਦੇ ਨੇ। ਇਹਨਾਂ ਨੂੰ ਆਗਿਆ ਹੋ ਰਹੀ ਹੈ ਅਕਾਲ ਪੁਰਖ ਦੀ ਕਿ ਤੁਸੀਂ ਮਾਤ ਲੋਕ ਦੀ ਧਰਤੀ ਤੇ ਜਾ ਕੇ ਹੇਮਕੁੰਡ ਸਾਹਿਬ ਪਰਬਤ ਤੇ ਜਾ ਕੇ ਦੁਸ਼ਟ ਦਮਨ ਜੀ ਨੂੰ ਵਿਮਾਨ ਚ ਸਵਾਰ ਕਰਕੇ ਮੇਰੇ ਦਰਬਾਰ ਦੇ ਵਿਚ ਲੈ ਕੇ ਆਓ, ਉਹਨਾਂ ਦੀ ਹੁਣ ਮੇਰੇ ਸਰੂਪ ਦੇ ਵਿਚ ਅਭੇਦਤਾ ਹੋਵੇਗੀ।
ਅਸਤ ਮਾਤਰ ਜਿਸ ਗਾਤ ਨਿਹਾਰ,
ਕਹਿੰਦੇ ਜਾਓ ਉਹਨਾਂ ਦਾ ਸਰੀਰ ਤਪ ਦੀ ਮੂਰਤ ਬਣਿਆ ਹੋਇਆ, ਸਰੀਰ ਕੇਵਲ ਹੱਡੀਆਂ ਦੀ ਮੁੱਠ ਰਹਿ ਚੁੱਕਾ ਹੈ।
ਹੇਮਕੂਟ ਤੇ ਸਪਤ ਸ਼੍ਰਿੰਗ ਸ਼ੁਭ,
ਜਿੱਥੇ ਹੇਮਕੁੰਟ ਸਾਹਿਬ ਪਰਬਤ ਹੈ ਜਿਹਦੇ ਆਲੇ ਦੁਆਲੇ ਸੱਤ ਚੋਟੀਆਂ ਸੋਭਦੀਆਂ ਹਨ।
ਸਭਨ ਬੀਚ ਬਰ ਸ਼੍ਰਿੰਗ ਸੁਆਏ,
ਸੱਤ ਚੋਟੀਆਂ ਦੇ ਵਿਚਕਾਰ ਜਿੱਥੇ ਹੇਮ ਦਾ ਕੁੰਟ ਹੈ, ਯਾਨੀ ਕਿ ਬਰਫ਼ ਦਾ, ਹੇਮ ਨਾਮ ਬਰਫ਼ ਦਾ ਹੈ, ਜਿੱਥੇ ਬਰਫ਼ ਦਾ ਕੁੰਡ ਹੈ, ਜਲ ਭਰਿਆ ਹੋਇਆ, ਉਥੇ ਜਾਓ ਜਿੱਥੇ ਉਹ ਬੈਠੇ ਸਿਲਾ ਤੇ ਪਰਬਤ ਤੇ ਤਪ ਕਰ ਰਹੇ ਨੇ।
ਇਸ ਪਰ ਖਰੇ ਕਰੇ ਤਪ ਦੀਰਘ,
ਉੱਥੇ ਖਲੋ ਕੇ ਇੱਕ ਲੱਤ ਦੇ ਉੱਤੇ ਖਲੋਤੇ ਨੇ, ਦੋਵੇਂ ਹੱਥ ਉੱਪਰ ਕੀਤੇ ਹੋਏ ਨੇ, ਔਰ ਉਹ ਤਪੱਸਿਆ ਕਰ ਰਹੇ ਨੇ।
ਅਚਲ ਸ਼ੁਸ਼ਕ ਕਾਸ਼ਟ ਸਮਤਾਏ,
ਜਿਵੇਂ ਕੋਈ ਸੁੱਕੀ ਲੱਕੜ ਖਲੋਤੀ ਹੁੰਦੀ ਹੈ, ਏਦਾਂ ਸੁੱਕੀ ਲੱਕੜ ਦੇ ਸਮਾਨ ਅਚਲ ਹੋ ਕੇ ਸੈਂਕੜੇ ਵਰਿਆਂ ਤੋਂ ਖਲੋਤੇ ਹੋਏ ਤਪ ਕਰ ਰਹੇ ਹਨ।
ਸੁਣ ਗਨ ਲੇ ਬਿਮਾਨ ਕੋ ਗਮਨੇ,
ਅਕਾਲ ਪੁਰਖ ਦੀ ਇਹ ਆਵਾਜ਼ ਸੁਣ ਕੇ, ਆਕਾਸ਼ਵਾਣੀ ਸੁਣ ਕੇ, ਉਸ ਵਕਤ ਜਿੰਨੇ ਦੇਵਤੇ ਨੇ ਤਿਆਰ ਹੋਏ, ਬੜਾ ਸੋਹਣਾ ਵਿਮਾਨ ਲੈ ਕੇ, ਬੜਾ ਸੁੰਦਰ ਵਿਮਾਨ ਲੈ ਕੇ ਗੁਰੂ ਦੁਸ਼ਟ ਦਮਨ ਜੀ ਦੇ ਦਰਸ਼ਨ ਕਰਨ ਵਾਸਤੇ, ਉਹਨਾਂ ਨੂੰ ਨਾਲ ਲੈ ਕੇ ਆਉਣ ਵਾਸਤੇ ਬੜਾ ਸੁੰਦਰ ਵਿਮਾਨ ਲੈ ਕੇ ਚੱਲੇ ਹਨ।
ਜਿਸ ਕੀ ਸ਼ੋਭਾ ਕਈ ਨਾ ਜਾਏ,
ਇੰਨਾ ਸੁੰਦਰ ਵਿਮਾਨ ਹੈ ਵੀ ਉਹਦੀ ਸ਼ੋਭਾ ਕਈ ਨਹੀਂ ਜਾਂਦੀ, ਵੀ ਕਿੰਨਾ ਸੋਹਣਾ ਵਿਮਾਨ ਹੈ।
ਸੁੰਦਰ ਬਦਨ ਵਾਰ ਦਰਨ ਪਰ,
ਕਹਿੰਦੇ ਦਰਵਾਜ਼ਿਆਂ ਦੇ ਉੱਤੇ ਵੀ ਬੜੇ ਸੁੰਦਰ ਬੰਧਨ ਵਾਰ, ਯਾਨੀ ਕਿ ਫੁੱਲਾਂ ਦੀਆਂ ਮਾਲਾਵਾਂ ਲੱਗੀਆਂ ਹੋਈਆਂ।
ਮੁਕਤਾ ਮੈਤ ਪ੍ਰਕਾਸ਼ ਕਰਾਏ,
ਵਿੱਚ ਮੋਤੀ ਲੱਗੇ ਹੋਏ ਤੇ ਮੋਤੀਆਂ ਦਾ ਬੜਾ ਭਾਰੀ ਪ੍ਰਕਾਸ਼ ਹੋ ਰਿਹਾ, ਰੋਸ਼ਨੀ ਹੋ ਰਹੀ ਹੈ।
ਦਿਨ ਮਣ ਸਮ ਮਣਿ ਗਣ ਕੀ ਜੜਤੀ,
ਦਿਨ ਮਣੀਆਂ, ਦਿਨ ਮਣੀਆਂ ਦਾ ਮਤਲਬ ਹੈ ਵੀ ਸੂਰਜ ਮਣੀ ਜਿਹਨੂੰ ਕਹਿੰਦੇ ਨੇ, ਉਹ ਸੂਰਜ ਸਮਾਨ ਜਿਹੜੀਆਂ ਮਣੀਆਂ ਨੇ, ਉਹਨਾਂ ਮਣੀਆਂ ਦੀ ਜੜਤ ਉਸ ਵਿਮਾਨ ਦੇ ਵਿਚ ਲੱਗੀ ਹੋਈ ਪ੍ਰਕਾਸ਼ ਕਰ ਰਹੀ ਹੈ।
ਮੈਂ ਪ੍ਰਕਾਸ਼ਿਤ ਕਮਲ ਬਣਾਏ,
ਇਹਦੇ ਉੱਤੇ ਕਮਲ ਬਣੇ ਹੋਏ ਬੜੇ ਸੋਹਣੇ ਤੇ ਬਣਾਏ ਹੋਏ ਕਮਲ ਵੀ ਕਹਿੰਦੇ ਖਿੜੇ ਹੋਏ ਲੱਗਦੇ ਨੇ, ਸੂਰਜ ਦੇ ਮਣੀਆਂ ਦੇ ਨਾਲ ਪ੍ਰਕਾਸ਼ ਵਿਚ ਉਹ ਕਮਲ ਵੀ ਬੜੇ ਸੁੰਦਰ ਖਿੜੇ ਹੋਏ ਜਾਪਦੇ ਨੇ।
ਹੀਰੇ ਕੋਰਦਾਰ ਕਰ ਕੋਰਨ,
ਔਰ ਉਸ ਵਿਮਾਨ ਵਿਚ ਹੀਰੇ ਲੱਗੇ ਹੋਏ ਨੇ, ਕੋਰਦਾਰ ਹੀਰੇ ਲੱਗੇ ਹੋਏ ਨੇ, ਜਿਨ੍ਹਾਂ ਦੀ ਘਾੜਤ ਘੜ ਕੇ ਫੇਰ ਉਹ ਹੀਰੇ ਲੱਗੇ ਹੋਏ ਨੇ, ਜੜੇ ਹੋਏ ਨੇ।
ਕੋਰਨ ਪਦ ਮਾਰਗ ਛਪ ਛਾਏ,
ਕਹਿੰਦੇ ਜਿਹੜੇ ਦਰਵਾਜੇ ਨੇ, ਦਰਵਾਜਿਆਂ ਦੇ ਚੀਰੇ ਹੋਏ ਕੋਰਦਾਰ ਹੀਰੇ ਤੇ ਲਾਲ ਮਣੀਆਂ ਛਪ ਦੇ ਰਹੀਆਂ ਹਨ।
ਹੰਸਨ ਕੀ ਪ੍ਰਤਿਮਾ ਕਰ ਚਿੱਤਰਤ,
ਕਹਿੰਦੇ ਹੰਸਾਂ ਦੀਆਂ ਮੂਰਤਾਂ ਦੇ ਘਰ ਦੇ ਵਿਚ ਚਿੱਤਰੀਆਂ ਹੋਈਆਂ ਮੂਰਤਾਂ ਹਨ।
ਉਪਰ ਕਲਸ਼ ਉਰਦ ਦੇ ਪਤਾਏ,
ਉਪਰ ਬੜਾ ਸੋਹਣਾ ਕਲਸ਼ ਲੱਗਾ ਹੋਇਆ, ਸੋਨੇ ਦਾ ਕਲਸ਼ ਹੈ ਤੇ ਉੱਚਾ ਹੋ ਕੇ ਸੋਭ ਰਿਹਾ।
ਜਾਲ ਕਿੰਕਣੀ ਕਰਤ ਪੁਲਾਲ,
ਔਰ ਕਹਿੰਦੇ ਨਾਲ ਅਨੇਕ ਪ੍ਰਕਾਰ ਦੀਆਂ ਜਿਹੜੀਆਂ ਦੇਵ ਬਧੂਟੀਆਂ ਨੇ ਉਹ ਵੀ ਜਾ ਰਹੀਆਂ ਨੇ ਕੁਲਾਹਲ ਕਰਦੀਆਂ
ਮਨ ਅਨੁਸਾਰ ਚਲਨ ਸਭ ਥਾਂ
ਖਾਲਸਾ ਜੀ ਇਹ ਵਿਵਾਨ ਇਤਨਾ ਸੁੰਦਰ ਹੈ ਕਿ ਇਹ ਵਿਵਾਨ ਮਨ ਦੇ ਅਨੁਸਾਰ ਚੱਲਦਾ ਹੈ ਜਿੱਥੇ ਚਾਹੇ ਮਰਜ਼ੀ ਇਸ ਵਿਵਾਨ ਨੂੰ ਕੋਈ ਮਨ ਅਨੁਸਾਰ ਲੈ ਕੇ ਚਲਾ ਜਾਏ
ਮੁਕਤਾ ਜਾਲੀ ਜਵਲਤ ਚਰੋਖਨ
ਮੁਕਤਿਆਂ ਦੀਆਂ ਜਾਲੀਆਂ ਲੱਗੀਆਂ ਹੋਈਆਂ ਮੋਤਿਆਂ ਦੀਆਂ ਤੇ ਬੜੇ ਸੋਹਣੇ ਚਰੋਖੇ ਬਣੇ ਹੋਏ ਨੇ ਇਸ ਵਿਵਾਨ ਦੇ ਵਿਚ
ਰਮਿਆ ਮਨੋਹਰ ਦੀਪਤ ਵਿਵਾਨ
ਬੜਾ ਰਮਣੀਕ ਤੇ ਮਨੋਹਰ ਵਿਵਾਨ ਹੈ ਜਿਸ ਵਿਵਾਨ ਨੂੰ ਵੇਖ ਕੇ ਮਨ ਹੀ ਹਰਿਆ ਜਾਂਦਾ
ਆਸਤਰਨ ਬਰ ਮ੍ਰਿਦੁਲ ਕਲਤ ਕਰ
ਸਿਰੇ ਦੇ ਵਿਚ ਬੜਾ ਸੋਹਣਾ ਵਿਛੋਣਾ ਵਿਛਿਆ ਹੋਇਆ ਵਿਵਾਨ ਦੇ ਵਿਚ ਬੜਾ ਸੋਹਣਾ ਵਿਛੋਣਾ ਵਿਛਿਆ ਹੋਇਆ ਹੈ
ਸੁੰਦਰ ਤਰੇ ਸੁਭਗ ਉਪਤਾਨ
ਬੜੇ ਸੋਹਣੇ ਉਪਾਧਾਨ ਸਰਾਣੇ ਉਹ ਵਿਵਾਨ ਦੇ ਵਿਚ ਰੱਖੇ ਹੋਏ ਨੇ ਵੀ ਜਿਹੜਾ ਬੈਠੇ ਉਹਨਾਂ ਸਰਾਣਿਆਂ ਦੀ ਵੀ ਵਰਤੋਂ ਕਰੇ ਬੜੇ ਸੁੰਦਰ ਸਰਾਣੇ ਉਹ ਇਸ ਵਿਵਾਨ ਦੇ ਵਿਚ ਰੱਖੇ ਹੋਏ ਨੇ
ਸ਼ਿਆਮਲ ਰਕਤ ਰੰਗ ਤੇ ਆਦਿਕ
ਸ਼ਿਆਮਲ ਸ਼ਿਆਮਲ ਕਹਿੰਦੇ ਨੇ ਕਾਲੇ ਰੰਗ ਦੇ ਤੇ ਲਾਲ ਰੰਗ ਦੇ ਇਹਨਾਂ ਤੋਂ ਇਲਾਵਾ ਲਾਲ ਤੇ ਕਾਲੇ ਰੰਗ ਦੇ
ਲਗੇ ਰਤਨ ਹੀਰੇ ਦੁੱਤ ਥਾਨ
ਬੜੇ ਸੋਹਣੇ ਕੀਮਤੀ ਰਤਨ ਤੇ ਹੀਰੇ ਲੱਗੇ ਹੋਏ ਰਤਨ ਤੇ ਹੀਰੇ ਜੜੇ ਹੋਏ ਨੇ
ਜਾਏ ਦੇਸ਼ ਜਿਸ ਦੇਖੇ ਕੋ ਤੈ
ਕਹਿੰਦੇ ਜਿਸ ਦੇਸ਼ ਦੇ ਵਿਚ ਜਾਂਦੇ ਨੇ ਜਿਹੜਾ ਵੀ ਕੋਈ ਇਸ ਨੂੰ ਵੇਖਦਾ ਹੈ
ਕਹੇ ਪਰਸ ਪਰ ਹੈ ਇਹ ਪਾਨ
ਜਦੋਂ ਇਸ ਵਿਵਾਨ ਨੂੰ ਕੋਈ ਵੀ ਵੇਖਦਾ ਤੇ ਵੇਖ ਕੇ ਕਹਿੰਦੇ ਜੀ ਇਹ ਤਾਂ ਸੂਰਜ ਹੀ ਹੈ ਇੰਨਾ ਪ੍ਰਕਾਸ਼ ਹੈ ਕਹਿੰਦੇ ਇਸ ਵਿਵਾਨ ਦਾ ਇਹ ਜਿਹੜਾ ਵੀ ਵੇਖਦਾ ਤੇ ਵੇਖ ਕੇ ਕਹਿੰਦੇ ਜੀ ਇਹ ਤਾਂ ਸੂਰਜ ਹੀ ਹੈ ਇਹ ਵਿਵਾਨ ਸੱਚਖੰਡ ਤੋਂ ਆਇਆ ਗੁਰੂ ਦੁਸ਼ਟ ਦਮਨ ਜੀ ਵਾਸਤੇ ਹੇਮਕੁੰਟ ਸਾਹਿਬ ਪਰਬਤ ਲਿਜਾਣ ਵਾਸਤੇ ਦੇਵਤੇ ਇਹ ਵਿਵਾਨ ਲੈ ਕੇ ਜਾ ਰਹੇ ਨੇ
ਸਪਤ ਸ਼੍ਰਿੰਗ ਕੋ ਮਧਿਅ ਸ਼੍ਰਿੰਗ ਪਰ
ਸੱਤ ਚੋਟੀਆਂ ਦੇ ਵਿਚਕਾਰ ਇੱਕ ਚੋਟੀ ਹੈ
ਤੇਰੇ ਉਹ ਆਏ ਗਨ ਸਹਿਤ ਵਿਵਾਨ
ਉੱਥੇ ਉਹ ਵਿਵਾਨ ਆ ਕੇ ਸਿਰ ਹੋਇਆ ਜਿੱਥੇ ਦੁਸ਼ਟ ਦਮਨ ਜੀ ਤਪੱਸਿਆ ਕਰ ਰਹੇ ਸੀ ਇੱਕ ਪੈਰ ਦੇ ਉੱਤੇ ਟਿਕ ਕੇ ਇੱਕ ਲੱਤ ਦੇ ਭਾਰ ਦੇ ਉੱਤੇ ਖਲੋ ਕੇ ਤਪ ਕਰ ਰਹੇ ਸੀ ਉੱਥੇ ਉਹ ਵਿਵਾਨ ਚੱਲ ਕੇ ਟਿਕਿਆ ਉੱਥੇ ਆ ਕੇ ਵਿਵਾਨ ਦਾ ਟਿਕਾਣਾ ਹੋਇਆ
ਸਾਦਰ ਬਿਨੇ ਸੁਨਾਵਨ ਕੀਨਸ
ਦੇਵਤੇ ਆਏ ਤੇ ਜਿੰਨੇ ਦੇਵਤੇ ਨੇ ਸਭ ਨੇ ਦੁਸ਼ਟ ਦਮਨ ਜੀ ਨੂੰ ਮੱਥਾ ਟੇਕਿਆ ਫਿਰ ਮੱਥਾ ਟੇਕ ਕੇ ਨਮਸਕਾਰ ਕਰਕੇ ਬੇਨਤੀ ਕਰਨ ਲੱਗੇ
ਹੇ ਤਪ ਧਨ ਤਪ ਰੂਪ ਮਾਨ
ਕਹਿਣ ਲੱਗੇ ਹੇ ਤਪੋ ਧਨ ਤਪ ਦੀ ਮੂਰਤ ਤਪੱਸਿਆ ਦੇ ਰੰਗ ਦੇ ਵਿਚ ਰੰਗੇ ਹੋਏ ਮਹਾਨ ਤਪਸਵੀ
ਤਪ ਅਦਕੋ ਤੁਮ ਤਪੇ ਬਿਸਾਰੋ
ਬਹੁਤ ਭਾਰੀ ਤਪੱਸਿਆ ਕੀਤੀ ਹੈ ਤੁਹਾਡੀ ਤਪੱਸਿਆ ਦਾ ਵਿਸਥਾਰ ਚਾਰੇ ਪਾਸੇ ਦੂਰ ਦੂਰ ਤੱਕ ਪਸਰ ਚੁੱਕਾ ਹੈ
ਤਪ ਸਾਧਕ ਤੁਮਰੇ ਨਾ ਸਮਾਨ
ਤਪ ਸਾਧਨ ਵਿਚ ਤੁਹਾਡੇ ਵਰਗਾ ਤੁਹਾਡੇ ਜਿਹਾ ਹੋਰ ਕੋਈ ਦੂਜਾ ਨਹੀਂ ਹੈ
ਪੂਰਨ ਕਰੋ ਕਾਮਨਾ ਤਨ ਕੀ
ਤੁਸੀਂ ਆਪਣੇ ਇਸ ਤਨ ਦੀ ਕਾਮਨਾ ਹੁਣ ਪੂਰਨ ਕਰੋ
ਪੁਰਸ਼ੋਤਮ ਪਰਮਾਰਥਵਾਨ
ਪਾਰ ਬ੍ਰਹਮ ਪਰਮੇਸ਼ਰ ਜੋ ਪਰਮਾਰਥਵਾਨ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ
ਪਰਮੇਸ਼ਰ ਪਰਮਾਤਮ ਪੂਰਨ
ਪਰਮੇਸ਼ਰ ਪਰਮਾਤਮਾ ਜੋ ਪੂਰਨ ਹੈ
ਪਰਮ ਪੁਰਖ ਆਵਾਹਨ ਕੀਨ
ਉਸ ਪਰਮ ਪੁਰਖ ਪਰਮੇਸ਼ਰ ਨੇ ਤੁਹਾਨੂੰ ਆਪਣੇ ਕੋਲ ਬੁਲਾਇਆ ਹੈ ਤੁਹਾਨੂੰ ਆਪਣੇ ਕੋਲ ਸੱਦਿਆ ਤੁਹਾਡਾ ਆਵਾਹਨ ਕੀਤਾ ਹੈ
ਕਰੋ ਅਰੂਢਨ ਪਰ ਵਿਵਾਨ ਪਰ
ਇਸ ਕਰਕੇ ਹੇ ਮਹਾਨ ਤਪਸਵੀ ਤੁਸੀਂ ਹੁਣ ਇਸ ਵਿਵਾਨ ਤੇ ਸਵਾਰ ਹੋਵੋ ਇਸ ਵਿਵਾਨ ਤੇ ਸਵਾਰ ਹੋ ਕੇ ਚੱਲੋ
ਦਰਸ਼ਨ ਲਿਓ ਸਫਲ ਨਿਜ ਚੀਨ
ਇਸ ਵਿਵਾਨ ਤੇ ਸਵਾਰ ਹੋ ਕੇ ਚੱਲੋ ਅਕਾਲ ਪੁਰਖ ਜੀ ਦੇ ਦਰਬਾਰ ਦੇ ਵਿਚ ਕਿਉਂਕਿ ਅਕਾਲ ਪੁਰਖ ਜੀ ਨੇ ਤੁਹਾਡਾ ਆਵਾਹਨ ਕੀਤਾ ਹੈ ਅਕਾਲ ਪੁਰਖ ਦੇ ਦਰਬਾਰ ਚ ਚੱਲ ਕੇ ਉਹਨਾਂ ਦੇ ਦਰਸ਼ਨ ਕਰੋ
ਅਕਲ ਲਾਲਸਾ ਪੁਰ ਹੋਏ ਆਪਣੀ
ਤੁਸੀਂ ਆਪਣੇ ਮਨ ਦੀ ਸਾਰੀ ਲਾਲਸਾ ਪੂਰਨ ਕਰ ਲਓ ਕਿਉਂਕਿ ਅਕਾਲ ਪੁਰਖ ਜੀ ਨੇ ਤੁਹਾਨੂੰ ਆਪਣੇ ਦਰਬਾਰ ਸੱਚਖੰਡ ਚ ਸੱਦਿਆ ਹੈ।
ਤੁਮ ਸਭ ਗਿਆਤਾ ਪਰਮ ਪ੍ਰਵੀਨ,
ਤੁਸੀਂ ਸਰਵ ਪ੍ਰਕਾਰ ਕਰਕੇ ਗਿਆਤਾ ਹੋ, ਪਰਮ ਪ੍ਰਵੀਨ ਹੋ।
ਤਪ ਤੇ ਸ਼ਾਂਤ ਕਰੋ ਉਰੇ ਅੰਤਰ,
ਤੁਸੀਂ ਆਪਣਾ ਹਿਰਦਾ ਤਪ ਤੋਂ ਸ਼ਾਂਤ ਕਰ ਲਵੋ।
ਆਇਸ ਮਾਨੋ ਬਿਲਮ ਬਹੀਨ,
ਬਿਨਾਂ ਦੇਰੀ ਤੋਂ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੀ ਆਗਿਆ ਮੰਨੋ।
ਸ਼੍ਰੀ ਮੁਖ ਪ੍ਰਭ ਅਕਾਲ ਕੀ ਆਗਿਆ,
ਇਹ ਆਗਿਆ ਅਕਾਲ ਪੁਰਖ ਜੀ ਦੀ ਹੈ ਜਿਹੜੀ ਅਸੀਂ ਆਪ ਜੀ ਨੂੰ ਆ ਕੇ ਸੁਣਾ ਰਹੇ ਹਾਂ।
ਸੁਨਤ ਪਈ ਪੁਲ ਕਾਵਲ ਆਏ,
ਜਦੋਂ ਦੁਸ਼ ਦਮਨ ਜੀ ਨੇ ਸੁਣਿਆ ਕਿ ਮੈਨੂੰ ਅਕਾਲ ਪੁਰਖ ਨੇ ਬੁਲਾਇਆ, ਤਪ ਸਾਧਤ ਤਪੱਸਿਆ ਕਰਦਿਆਂ ਮੈਨੂੰ ਅਕਾਲ ਪੁਰਖ ਨਿਰੰਕਾਰ ਨੇ ਸੱਦਿਆ, ਤੇ ਕਹਿੰਦੇ ਸੁਣ ਕੇ ਸਾਰਾ ਸਰੀਰ ਦੁਸ਼ਟ ਦਮਨ ਜੀ ਦਾ ਪੁਲਕ ਗਿਆ, ਯਾਨੀ ਕਿ ਖੁਸ਼ੀ ਦੇ ਨਾਲ ਖੇੜੇ ਦੇ ਨਾਲ ਪੁਲਕ ਗਿਆ।
ਔਰ ਆਨੰਦ ਅਸ਼ਰੂ ਭਰ ਆਏ,
ਆਨੰਦ ਨਾਲ ਭਰ ਗਿਆ ਤੇ ਅੱਖਾਂ ਭਰ ਆਈਆਂ, ਨੇਤਰਾਂ ਵਿਚੋਂ ਜਲ ਵਹਿ ਟੁਰਿਆ ਦੁਸ਼ਟ ਦਮਨ ਜੀ ਦੇ, ਕਿ ਅਕਾਲ ਪੁਰਖ ਨੇ ਨਿਰੰਕਾਰ ਨੇ ਮੈਨੂੰ ਆਪਣੇ ਕੋਲ ਬੁਲਾਇਆ।
ਪ੍ਰੇਮ ਵਿਖੇ ਗਦ ਗਦ ਬਚ ਗਾਏ,
ਪ੍ਰੇਮ ਦੇ ਵਿਚ ਗਲਾ ਗਦ ਗਦ ਹੋ ਗਿਆ ਤੇ ਬੋਲੇ।
ਕ੍ਰਿਸ਼ ਤਨ ਜੁਸ਼ਟ ਪੁਸ਼ਟ ਰਿਸ਼ਤੇ ਅਤ,
ਜਿਹੜਾ ਸਰੀਰ ਪਹਿਲਾਂ ਤਪੱਸਿਆ ਕਰਦਿਆਂ ਹੱਡੀਆਂ ਦੀ ਮੁੱਠ ਰਹਿ ਚੁੱਕਾ ਸੀ, ਸਰੀਰ ਦੀਆਂ ਨਾੜਾਂ ਦਿਸਦੀਆਂ ਸੀ, ਜਦੋਂ ਸੁਣਿਆ ਨਾ ਕਿ ਅਕਾਲ ਪੁਰਖ ਜੀ ਨੇ ਬੁਲਾਇਆ, ਇਹ ਸੁਣਦਿਆਂ ਸਾਰਾ ਸਰੀਰ ਫਿਰ ਰਿਸ਼ਟ ਪੁਸ਼ਟ ਹੋ ਗਿਆ। ਜਿਹੜਾ ਸਰੀਰ ਸੀ ਉਹ ਸਾਰਾ ਸਰੀਰ ਫਿਰ ਉਸੇ ਤਰ੍ਹਾਂ ਬਲਵਾਨ ਤੇ ਰਿਸ਼ਟ ਪੁਸ਼ਟ ਹੋ ਗਿਆ ਤਪੱਸਿਆ ਦੇ ਬਲ ਨਾਲ।
ਸਿੱਖਿਆਂ ਕੋ ਸ਼ੁਭਤਾ ਦਰਸਾਏ,
ਔਰ ਆਪਣੇ ਸਿੱਖਾਂ ਨੂੰ ਜਿਹੜੇ ਚੇਲੇ ਸੀ ਤਪਸਵੀ ਜੀ ਦੇ ਦੁਸ਼ਟ ਦਮਨ ਜੀ ਦੇ ਉੱਥੇ ਆਲੇ ਦੁਆਲੇ, ਉਨ੍ਹਾਂ ਸਾਰਿਆਂ ਨੂੰ ਆਪਣੀ ਸ਼ੁਭਤਾਈ ਵਿਖਾਈ ਹੈ।
ਆਸ਼ਵਾਸਨ ਕਰ ਸਭ ਇਨਕੇਰਾ,
ਸਾਰਿਆਂ ਨੂੰ, ਕਿਉਂਕਿ ਚੇਲੇ ਕਹਿਣ ਲੱਗੇ ਮਹਾਰਾਜ ਤੁਸੀਂ ਸਾਨੂੰ ਛੱਡ ਕੇ ਚੱਲੇ ਹੋ, ਤੇ ਦੁਸ਼ਟ ਦਮਨ ਜੀ ਨੇ ਸਾਰਿਆਂ ਨੂੰ ਆਸ਼ਵਾਸਨ ਦਿੱਤਾ ਕਿ ਭਾਈ ਤੁਹਾਨੂੰ ਛੱਡ ਕੇ ਨਹੀਂ ਚੱਲੇ, ਅਕਾਲ ਪੁਰਖ ਜੀ ਨੇ ਸਾਨੂੰ ਆਪਣੇ ਦਰਬਾਰ ਵਿਚ ਸੱਦਿਆ, ਅਸੀਂ ਨਿਰੰਕਾਰ ਦੇ ਸੱਦੇ ਤੇ ਸੱਚਖੰਡ ਜਾ ਰਹੇ ਹਾਂ।
ਮ੍ਰਿਦੁਲ ਸੁਖਦ ਕੈ ਸ਼੍ਰੇ ਸੁਨਾਏ,
ਔਰ ਉਨ੍ਹਾਂ ਸਾਰਿਆਂ ਦੇ ਮ੍ਰਿਦੁਲ ਕੋਮਲ ਬਚਨ ਕਹਿ ਕੇ ਦੁਸ਼ਟ ਦਮਨ ਜੀ ਨੇ ਸਾਰਿਆਂ ਨੂੰ ਸ਼੍ਰੇ ਸੁਣਾਈ ਕਿ ਤੁਹਾਡੀ ਸਾਰਿਆਂ ਦੀ ਕਲਿਆਣ ਹੋਵੇਗੀ।
ਕਰੀ ਅਕਾਲ ਪੁਰਖ ਦਿਸ਼ ਬੰਦਨ,
ਅਕਾਲ ਪੁਰਖ ਜੀ ਦਾ ਧਿਆਨ ਧਾਰ ਕੇ ਦੁਸ਼ਟ ਦਮਨ ਜੀ ਨੇ ਮੱਥਾ ਟੇਕਿਆ, ਵੰਦਨਾ ਕੀਤੀ।
ਪਹੁੰਚੇ ਪੁਨੇ ਸਮੀਪ ਵਿਮਾਨ,
ਵਿਮਾਨ ਦੇ ਕੋਲ ਪਹੁੰਚੇ ਦੁਸ਼ਟ ਦਮਨ ਜੀ, ਵਿਮਾਨ ਦੇ ਕੋਲ ਆਏ ਹਨ ਚੱਲ ਕੇ।
ਝਾਲਰ ਮੁਕਤਾ ਲਰਕਤ ਚੌਂਦਿਸ਼,
ਬੜੀ ਸੋਹਣੀ ਝਾਲਰ ਮੋਤੀਆਂ ਦੀ ਚਾਰੇ ਪਾਸੇ ਲਟਕਦੀ ਸੀ, ਵਿਮਾਨ ਇੰਨਾ ਸੁੰਦਰ ਹੈ।
ਬੀਚ ਬੈਠਕਾ ਬਣੀ ਮਹਾਨ,
ਵਿਚ ਬੈਠਣ ਦੀ ਬੈਠਕ ਬਣੀ ਹੋਈ ਹੈ, ਉਸ ਵਿਮਾਨ ਦੇ ਵਿਚ ਬੈਠਣ ਦੀ ਜਗ੍ਹਾ ਬਣੀ ਹੋਈ ਹੈ।
ਤੀਨ ਪ੍ਰਦਰਸ਼ਨ ਦੀਨਸ ਫਿਰ ਕਰ,
ਦੁਸ਼ਟ ਦਮਨ ਜੀ ਨੇ ਉਸ ਵਿਮਾਨ ਵਿਚ ਬੈਠਣ ਤੋਂ ਪਹਿਲਾਂ ਉਸ ਵਿਮਾਨ ਦੀਆਂ ਤਿੰਨ ਪ੍ਰਕਰਮਾ ਕੀਤੀਆਂ, ਇਸ ਕਰਕੇ ਕਿਉਂਕਿ ਅਕਾਲ ਪੁਰਖ ਦੇ ਦਰਬਾਰ ਚੋਂ ਇਹ ਵਿਮਾਨ ਆਇਆ, ਇਹ ਵਿਮਾਨ ਵੀ ਕੋਈ ਸਧਾਰਨ ਵਿਮਾਨ ਨਹੀਂ ਹੈ। ਤੋ ਕਹਿੰਦੇ ਪਹਿਲਾਂ ਉਸ ਵਿਮਾਨ ਦੀਆਂ ਤਿੰਨ ਪ੍ਰਕਰਮਾ ਕੀਤੀਆਂ ਹਨ।
ਨਮਰੀ ਓਏ ਅਰੂਡੇ ਜਾਨ,
ਫਿਰ ਨਮਸਕਾਰ ਕਰਕੇ ਉਸ ਵਿਮਾਨ ਵਿਚ ਦੁਸ਼ਟ ਦਮਨ ਜੀ ਸਵਾਰ ਹੋਏ, ਦੁਸ਼ਟ ਦਮਨ ਜੀ ਉਸ ਵਿਮਾਨ ਦੇ ਵਿਚ ਬੈਠੇ।
ਪਰਮ ਗੁਰੂ ਮੈਂ ਮਨ ਕੋ ਕੀਨਸ,
ਪਰਮ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਿਚ ਆਪਣਾ ਮਨ ਲੀਨ ਕੀਤਾ ਹੋਇਆ।
ਗਮਨ ਚਯੋ ਦਰਸ਼ਨ ਇਛਾਨ,
ਮਨ ਦੇ ਵਿਚ ਇੱਛਾ ਕੀਤੀ ਅਕਾਲ ਪੁਰਖ ਦੇ ਦਰਬਾਰ ਚ ਜਾਣ ਦੀ, ਅਕਾਲ ਪੁਰਖ ਦੇ ਦਰਸ਼ਨ ਕਰਨ ਦੀ, ਉਹਦੇ ਨੂਰ ਦੇ ਦਰਸ਼ਨ ਕਰਨ ਦੀ ਇੱਛਾ ਕੀਤੀ।
ਦੋਹਰਾ ਕਰਿਓ ਗਮਨ ਕੋ ਮੁਨੀ ਜਬੈ, ਬੇਦ ਵਿਸਾਲ ਵਿਬਾਨ।
ਕਹਿੰਦੇ ਤਪਸਵੀ ਦੁਸ਼ਟ ਦਮਨ ਜੀ ਉਸ ਵਿਬਾਨ ਚ ਬੈਠ ਗਏ, ਔਰ ਉਹ ਵਿਬਾਨ ਚੱਲ ਪਿਆ ਬੜੀ ਤੇਜ਼ੀ ਨਾਲ, ਕਹਿੰਦੇ ਹਵਾ ਨਾਲੋਂ ਵੀ ਤੇਜ਼ ਉਹ ਵਿਬਾਨ ਚੱਲਿਆ।
ਤੂਰ ਨਹੀਂ ਉਰਦ ਉੱਠਿਓ, ਚਲਿਓ ਜਾਤ ਜਿਮ ਪਾਨ।
ਜਿਵੇਂ ਸੂਰਜ ਚੜਦਾ ਨਾ ਉੱਪਰ ਨੂੰ ਜਾਂਦਾ ਹੈ, ਏਦਾਂ ਉਹ ਵਿਮਾਨ ਉੱਪਰ ਨੂੰ ਉੱਠਦਾ ਚੱਲਿਆ ਜਾ ਰਿਹਾ, ਸੂਰਜ ਦੇ ਸਮਾਨ ਉਹਦਾ ਪ੍ਰਕਾਸ਼ ਹੈ ਤੇ ਆਕਾਸ਼ ਵੱਲ ਸੱਚਖੰਡ ਵੱਲ ਉਹ ਵਿਮਾਨ ਉੱਠਦਾ ਚੱਲਿਆ ਜਾ ਰਿਹਾ।
ਸਵਈਆ ਚੰਦ ਬੇਗ ਵਿਮਾਨ ਸਮਾਨ ਜੋ ਮਨ ਕੇ,
ਮਨ ਦੇ ਅਨੁਸਾਰ ਚੱਲਣ ਵਾਲਾ ਵਿਮਾਨ ਹੈ। ਜਿੰਨਾ ਤੇਜ ਮਨ ਚੱਲਦਾ, ਹੁਣ ਮਨ ਕਿੰਨਾ ਤੇਜ ਚੱਲਦਾ, ਕਹਿੰਦੇ ਮਨ ਦੇ ਸਮਾਨ ਤੇਜ ਚੱਲਣ ਵਾਲਾ ਉਹ ਵਿਮਾਨ ਹੈ।
ਨਿਮਕ ਵਿਖੇ ਪਹੁੰਚੀ ਉਹ ਦਰਬਾਰ,
ਨਿਮਕ ਮਾਤਰ ਦੇ ਸਮੇਂ ਦੇ ਵਿੱਚ ਉਹ ਵਿਮਾਨ ਸੱਚਖੰਡ ਜਾ ਪਹੁੰਚਿਆ। ਉੱਥੇ ਦੇਵਤੇ ਨਹੀਂ ਸੀ ਜਾ ਸਕਦੇ, ਦੇਵਤੇ ਥੱਲੇ ਰਹਿ ਗਏ। ਇਹ ਵਿਮਾਨ ਦੁਸ਼ਟ ਦਮਨ ਜੀ ਦਾ ਸੱਚਖੰਡ ਦੇ ਦਰਵਾਜੇ ਤੇ ਜਾ ਪਹੁੰਚਿਆ।
ਛਰੀਦਾਰ ਦਰਸ਼ਨ ਪ੍ਰਿਆ ਠਾਂਡੇ,
ਕਹਿੰਦੇ ਅੱਗੇ ਸੱਚਖੰਡ ਦੇ ਦਰਵਾਜੇ ਤੇ ਛਰੀਦਾਰ ਜਿਨ੍ਹਾਂ ਦੇ ਹੱਥਾਂ ਵਿਚ ਚੋਭਾ ਨੇ, ਚੋਭਾ ਲੈ ਕੇ ਚੋਭਦਾਰ ਖੜੇ ਹੋਏ, ਉਹ ਵੀ ਬੜੇ ਸੁੰਦਰ ਨੇ, ਉਹਨਾਂ ਦੇ ਦਰਸ਼ਨ ਵੀ ਬੜੇ ਮਨੋਹਰ ਨੇ। ਜੇ ਕਿਤੇ ਤੁਸੀਂ ਇਹ ਸਾਰੀ ਕਥਾ ਵਿਸਥਾਰ ਨਾਲ ਪੜ੍ਹਨੀ ਹੋਵੇ ਨਾ, ਸੁੰਦਰ ਢੰਗ ਨਾਲ ਲਿਖੀ ਹੋਈ, ਕਿ ਕਿਵੇਂ ਹੇਮਕੁੰਟ ਤੋਂ ਸੱਚਖੰਡ ਤੇ ਸੱਚਖੰਡ ਤੋਂ ਮਾਤ ਲੋਕ, ਇਹ ਦੋ ਪ੍ਰਸੰਗ ਨੇ। ਹੇਮਕੁੰਟ ਤੋਂ ਸੱਚਖੰਡ ਤੇ ਸੱਚਖੰਡ ਤੋਂ ਮਾਤ ਲੋਕ, ਡਾਕਟਰ ਭਾਈ ਵੀਰ ਸਿੰਘ ਜੀ ਨੇ ਕਲਗੀਧਰ ਚਮਤਕਾਰ ਦੇ ਵਿਚ ਲਿਖੇ ਨੇ, ਬੜੇ ਸੁੰਦਰ ਢੰਗ ਨਾਲ ਆਪ ਜੀ ਪੜ੍ਹ ਵੀ ਸਕਦੇ। ਬੜੀ ਸੋਹਣੀ ਰਚਨਾ ਉੱਥੇ ਸੱਚਖੰਡ ਦੀ ਵਰਣਨ ਕੀਤੀ ਹੈ। ਭਾਈ ਸਾਹਿਬ ਵੀ ਦੱਸ ਰਹੇ ਨੇ, ਭਾਈ ਸੰਤੋਖ ਸਿੰਘ ਜੀ ਕਹਿੰਦੇ ਜਦੋਂ ਸੱਚਖੰਡ ਦੇ ਦਰਵਾਜੇ ਤੇ ਵਿਮਾਨ ਪਹੁੰਚਿਆ ਤੇ ਦਰਵਾਜੇ ਤੇ ਚੋਭਦਾਰ ਖੜੇ ਨੇ ਸੱਚਖੰਡ ਦੇ। ਖਾਲਸਾ ਜੀ, ਜਗਿਆਸੂ ਦੇ ਅੰਦਰ ਜਗਿਆਸਾ ਪੈਦਾ ਕਰਨ ਵਾਸਤੇ ਸੱਚਖੰਡ ਦਾ ਨਕਸ਼ਾ ਬੰਨਣਾ ਜ਼ਰੂਰੀ ਹੈ। ਅਸਲ ਖੇਡ ਤਾਂ ਸੱਚਖੰਡ ਦੀ ਵਰਣਨ ਹੀ ਨਹੀਂ ਹੁੰਦੀ ਵੀ ਕੈਸੀ ਹੈ, ਉਹ ਕਥਨ ਵਿਚ ਨਹੀਂ ਆਉਂਦੀ, ਪਰ ਉਹਦੀ ਕੁਝ ਉਪਮਾ ਇਸ ਕਰਕੇ ਕਹੀ ਜਾਂਦੀ ਤਾਂ ਜੋ ਸਾਡੇ ਵਰਗੇ ਜਗਿਆਸੂਆਂ ਦੇ ਮਨ ਚ ਸ਼ੌਕ ਪੈਦਾ ਹੋਵੇ, ਚਾਉ ਪੈਦਾ ਹੋਵੇ ਕਿ ਅਸੀਂ ਵੀ ਉਸ ਸੱਚਖੰਡ ਦੇ ਨਿਵਾਸੀ ਬਣਨਾ ਜਿਹਨੂੰ ਬੇਗਮਪੁਰਾ ਸ਼ਹਿਰ ਕੋ ਨਾਉ ਕਿਹਾ ਭਾਈ ਭਗਤ ਰਵਿਦਾਸ ਜੀ ਨੇ, ਉਥੇ ਦੇ ਨਿਵਾਸੀ ਅਸੀਂ ਵੀ ਬਣਨਾ, ਇਹ ਚਾਹਨਾ ਸਾਡੇ ਹਿਰਦੇ ਚ ਵੀ ਜਾਗ ਪਵੇ। ਤੋ ਦੁਸ਼ ਦਮਨ ਜੀ ਦਾ ਵਿਮਾਨ ਐਸੇ ਸੱਚਖੰਡ ਚ ਪਹੁੰਚਿਆ ਜਿੱਥੇ ਦੋ ਚੋਭਦਾਰ ਚੋਭਾ ਲੈ ਕੇ ਖੜੇ ਹਨ।
ਸਿੰਘਪੁਰ ਜਨ ਰਜਤ ਪਾਰ,
ਜਿਹੜਾ ਸਿੰਘਪੁਰ ਦਰਸ਼ਨੀ ਡਿਓੜੀ ਕਹਿੰਦੇ ਨੇ, ਕਹਿੰਦੇ ਜਿਹੜੀ ਦਰਸ਼ਨੀ ਡਿਓੜੀ ਹੈ ਸੱਚਖੰਡ ਦੀ, ਉਹ ਇਸ ਤਰ੍ਹਾਂ ਹੈ ਮਾਨੋ ਜਿਵੇਂ ਚਾਂਦੀ ਦਾ ਪਹਾੜ ਹੋਵੇ, ਯਾਨੀ ਕਿ ਚਾਂਦੀ ਦਾ ਬਣਿਆ ਹੋਇਆ ਸਾਰਾ ਦਰਵਾਜਾ, ਕਹਿੰਦੇ ਮਾਨੋ ਜਿਵੇਂ ਚਾਂਦੀ ਦਾ ਪਹਾੜ ਹੋਵੇ।
ਸੂਰਜ ਸਮਸਰ ਮੈਦ ਪ੍ਰਕਾਸ਼ਕ,
ਸੂਰਜ ਦੇ ਸਮਾਨ ਉਹਦਾ ਮਹਾਨ ਪ੍ਰਕਾਸ਼ ਹੈ।
ਕਵੀ ਸਮਰਥ ਕੋ ਕਰੇ ਉਚਾਰ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਐਸਾ ਕਿਹੜਾ ਕਵੀ ਸਮਰੱਥ ਹੈ ਜਿਹੜਾ ਉੱਥੇ ਦੀ ਸਾਰੀ ਆਭਾ ਵਰਣਨ ਕਰਕੇ ਕਹਿ ਸਕੇ, ਕਹੀ ਨਹੀਂ ਜਾ ਸਕਦੀ। ਕਿਹੜਾ ਕਵੀ ਐਸਾ ਹੈ ਜਿਹੜਾ ਉਥੋਂ ਦੀ ਸਾਰੀ ਵਡਿਆਈ ਕਹਿ ਸਕੇ, ਯਾਨੀ ਕਿ ਕਥਨ ਨਹੀਂ ਕੀਤੀ ਜਾ ਸਕਦੀ।
ਤੈਂ ਤੇ ਉਤਰ ਖਰੇ ਤਬ ਦਰਸੇ,
ਉੱਥੇ ਆ ਕੇ ਵਿਮਾਨ ਰੁਕਿਆ ਤੇ ਦੁਸ਼ਟ ਦਮਨ ਜੀ ਵਿਮਾਨ ਦੇ ਵਿਚੋਂ ਥੱਲੇ ਉਤਰ ਕੇ ਖਲੋਤੇ ਹਨ।
ਮੁੱਖ ਮੰਡਲ ਜਨ ਚੰਦ ਉਧਾਰ,
ਮੁੱਖ ਮੰਡਲ ਬੜਾ ਸੁੰਦਰ ਮਾਨੋ ਜਿਵੇਂ ਚੰਦਰਮਾ ਹੋਵੇ, ਚੰਦਰਮਾ ਜੈਸਾ ਸੁੰਦਰ ਚਿਹਰਾ ਦੁਸ਼ਟ ਦਮਨ ਜੀ ਦਾ।
ਸੁੰਦਰ ਦਰਸ਼ਨ ਮੰਦਰ ਦਰ ਪਰ,
ਕਹਿੰਦੇ ਸੋਹਣੇ ਦਰਸ਼ਨ ਨੇ ਅੱਗੇ ਜਿਹੜਾ ਮੰਦਰ ਸੱਚਖੰਡ ਬਣਿਆ ਉਹ ਵੀ ਬੜਾ ਸੁੰਦਰ ਹੈ।
ਮੰਦ ਹਾਸ ਮ੍ਰਿਦੂ ਸ਼ਰ ਮੁੱਧ ਪਾਏ,
ਉਥੋਂ ਅੱਗੇ ਦੁਸ਼ਟ ਦਮਨ ਜੀ ਦਾ ਜੀਓ ਆਇਆ ਕਹਿਣ ਵਾਸਤੇ ਅੰਦਰੋਂ ਕੁਝ ਮਹਾਂਪੁਰਖ ਆਏ ਨੇ, ਉਹ ਵੀ ਬੜੇ ਤਪਸਵੀ ਨੇ, ਸੱਚਖੰਡ ਦੇ ਦਰਵਾਜੇ ਚੋਂ ਬਾਹਰ ਆਏ ਨੇ, ਚਿਹਰੇ ਉਹਨਾਂ ਦੇ ਖਿੜੇ ਹੋਏ, ਬੜਾ ਪ੍ਰਕਾਸ਼ ਹੈ ਉਹਨਾਂ ਦੇ ਚਿਹਰਿਆਂ ਤੇ, ਜਲਾਲ ਹੈ, ਤੇ ਦੁਸ਼ਟ ਦਮਨ ਜੀ ਦਾ ਸਵਾਗਤ ਕਰਨ ਲਈ ਸੱਚਖੰਡ ਚ ਜੀਓ ਆਇਆ ਕਹਿਣ ਲਈ ਉਹ ਅੱਗੇ ਚੱਲ ਕੇ ਆਏ ਹਨ।
ਸਾਦਰ ਅਗਰ ਲੈਣ ਕੋ ਆਏ,
ਸਤਿਕਾਰ ਨਾਲ ਦੁਸ਼ਟ ਦਮਨ ਜੀ ਨੂੰ ਅੱਗੇ ਲੈਣ ਲਈ ਆਏ,
ਮਿਲੇ ਸੰਗ ਲੈ ਚਲੇ ਲਵਾਏ,
ਦੁਸ਼ਟ ਦਮਨ ਜੀ ਨੂੰ ਮਿਲੇ ਨੇ ਔਰ ਦੁਸ਼ਟ ਦਮਨ ਜੀ ਨੂੰ ਆਪਣੇ ਨਾਲ ਲੈ ਕੇ ਸੱਚਖੰਡ ਚ ਚੱਲ ਪਏ।
ਗਏ ਪ੍ਰਭੂ ਕੇ ਦਰਸ਼ਨ ਕਰਕੇ
ਸੱਚਖੰਡ ਚ ਪ੍ਰਵੇਸ਼ ਕੀਤਾ ਤੇ ਪ੍ਰਮਾਤਮਾ ਨੇ ਵੀ ਗੱਲਬਾਤ ਕਰਨ ਵਾਸਤੇ ਸਰੀਰ ਧਾਰਨ ਕੀਤਾ, ਨਿਰਾਕਾਰ ਪਰਮੇਸ਼ਰ ਨੇ ਆਕਾਰ ਬਣਾ ਲਿਆ, ਕਿਉਂਕਿ ਸੱਚਖੰਡ ਵਿਚ ਜਿਹੜੀ ਜੋਤ ਵਸਦੀ ਹੈ ਉਹ ਨਿਰੰਕਾਰ ਹੈ, ਸੱਚਖੰਡ ਵਸੈ ਨਿਰੰਕਾਰ, ਉਹ ਨਿਰਾਕਾਰ ਹੈ, ਉਹਦਾ ਆਕਾਰ ਨਹੀਂ ਹੈ, ਪਰ ਗੱਲਬਾਤ ਕਰਨੀ ਸੀ ਦੁਸ਼ਟ ਦਮਨ ਜੀ ਨਾਲ, ਇਸ ਕਰਕੇ ਆਕਾਰ ਧਾਰਨ ਕਰ ਲਿਆ। ਉਸ ਵੇਲੇ ਅਕਾਲ ਪੁਰਖ ਜੀ ਨੇ
ਕਰੀ ਦੰਡਵਤ ਪ੍ਰੇਮ ਵਧਾਏ,
ਦੁਸ਼ਟ ਦਮਨ ਜੀ ਨੇ ਅੰਦਰ ਆ ਕੇ ਦੰਡਵਤ, ਦੰਡਵਤ ਕਹਿੰਦੇ ਨੇ ਡੰਡੇ ਵਾਂਗਰ ਡਿੱਗ ਕੇ, ਡੰਡਾ ਜਿਵੇਂ ਜ਼ਮੀਨ ਤੇ ਡਿੱਗਦਾ ਏਦਾਂ ਡਿੱਗ ਕੇ ਦੁਸ਼ਟ ਦਮਨ ਜੀ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਨਮਸਕਾਰ ਕੀਤੀ ਹੈ।
ਉੱਟ ਲੋਚਨ ਤੇ ਰੂਪ ਅਮੀਨ ਦੇ,
ਆਪਣੇ ਨੇਤਰਾ ਰੂਪੀ ਡੋਨਿਆਂ ਨਾਲ ਅਕਾਲ ਪੁਰਖ ਜੀ ਦੇ ਅੰਮ੍ਰਿਤ ਸਮਾਨ ਚਿਹਰੇ ਦੇ ਦਰਸ਼ਨ ਕਰਨ ਕੇ ਉਸ ਅੰਮ੍ਰਿਤ ਨੂੰ ਪੀਣ ਲੱਗੇ।
ਪਾਨ ਕਰਤ ਬੋ ਨੈ ਤਿਪਤਾਏ,
ਨੇਤਰਾ ਰੂਪੀ ਡੋਨਿਆਂ ਨਾਲ ਪਰਮੇਸ਼ਰ ਦੇ ਦਰਸ਼ਨਾ ਰੂਪੀ ਅੰਮ੍ਰਿਤ ਨੂੰ ਪੀ ਰਹੇ ਨੇ ਤੇ ਪੀਂਦਿਆਂ ਮਨ ਰਜਦਾ ਨਹੀਂ, ਮਨ ਤ੍ਰਿਪਤ ਨਹੀਂ ਹੁੰਦਾ।
ਹੱਥ ਬੰਦ ਪੁਨ ਬੰਧਨ ਤਾਰੀ,
ਹੱਥ ਜੋੜ ਕੇ ਬੰਦਨਾ ਕੀਤੀ ਅਕਾਲ ਪੁਰਖ ਜੀ ਨੂੰ।
ਹਾਂਡੇ ਪਏ ਨਿਮਰਤਾ ਸਾਥ,
ਬੜੀ ਭਾਰੀ ਨਿਮਰਤਾ ਸਹਿਤ ਦੁਸ਼ਟ ਦਮਨ ਜੀ ਅਕਾਲ ਪੁਰਖ ਜੀ ਦੇ ਸਾਹਮਣੇ ਹੱਥ ਜੋੜ ਕੇ ਖਲੋਤੇ ਹਨ।
ਕਹੇ ਨਾਮ ਜੋ ਬੀਚ ਜਾਪ ਜੀ,
ਖਾਲਸਾ ਜੀ ਪਰਮਾਤਮਾ ਦੇ ਫਿਰ ਉਹ ਨਾਂ ਵਰਣਨ ਕੀਤੇ ਦੁਸ਼ਟ ਦਮਨ ਜੀ ਨੇ, ਜਿਹੜੇ ਨਾਂ ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਾਪ ਸਾਹਿਬ ਚ ਉਚਾਰਨ ਕੀਤੇ ਨੇ, ਉਹ ਨਾਂ ਜਿਹੜੇ ਜਾਪ ਸਾਹਿਬ ਚ ਵਰਣਨ ਕੀਤੇ ਨੇ ਨਾ, ਉਹ ਨਾਂ ਦੁਸ਼ਟ ਦਮਨ ਜੀ ਨੇ ਅਕਾਲ ਪੁਰਖ ਜੀ ਦੇ ਸਨਮੁਖ ਖਲੋ ਕੇ ਉਚਾਰਨ ਕੀਤੇ ਹਨ।
ਵਰਣਨ ਕਰੇ ਉਸਤਤ ਕੀ ਗਾਥ,
ਵਰਣਨ ਕੀਤੇ ਨੇ ਬੜੇ ਭਾਰੀ ਉਸਤਤ ਕੀਤੀ ਹੈ।
ਕਹਿ ਕਰ ਮੁਖ ਤੇ ਨਮੈਂ ਨਮੈਂ ਪ੍ਰਭ,
ਆਪਣੇ ਮੂੰਹ ਤੋਂ ਬਾਰ ਬਾਰ ਕਹਿੰਦੇ ਨਮਾਮ ਹੈ ਅਕਾਲ ਪੁਰਖ ਜੀ।
ਬਾਰੰਗ ਬਾਰ ਨਿਵਾਏ ਮਾਥ,
ਬਾਰੰਗ ਬਾਰ ਆਪਣਾ ਸੀਸ ਝੁਕਾਉਂਦੇ ਨੇ, ਮੱਥਾ ਟੇਕਦੇ ਨੇ।
ਸਰਬ ਜੋਤ ਕੀ ਜੋਤ ਰੂਪ ਤੁਮ,
ਸਾਰੀਆਂ ਜੋਤਾਂ ਦੀ ਤੁਸੀਂ ਜੋਤ ਹੋ, ਜਿੰਨੀਆਂ ਸੰਸਾਰ ਵਿਚ ਖੱਟ ਜੋਤੀਆਂ ਨੇ ਉਹਨਾਂ ਦੇ ਪ੍ਰਕਾਸ਼ ਜੀ ਤੁਸੀਂ ਹੋ।
ਅਖਿਲ ਲੋਕ ਨਾਥਨ ਕੋ ਨਾਥ,
ਸਾਰੇ ਸੰਸਾਰ ਦੇ ਜਿੰਨੇ ਲੋਕ ਨੇ ਉਹਨਾਂ ਦੇ ਨਾਥ ਹੋ, ਨਾਥਾਂ ਦੇ ਵੀ ਤੁਸੀਂ ਨਾਥ ਹੋ ਅਕਾਲ ਪੁਰਖ ਜੀ।
ਭੁਜੰਗ ਪਰਿਆਤ ਛੰਦ,
ਛੰਦ ਉਚਾਰਿਆ ਅਕਾਲ ਪੁਰਖ ਦੀ ਉਸਤਤ ਚ ਦੁਸ਼ਟ ਦਮਨ ਜੀ ਨੇ, ਜਿਵੇਂ ਜਾਪ ਸਾਹਿਬ ਤੋਂ ਅਕਾਲ ਪੁਰਖ ਦੀ ਉਸਤਤ ਕੀਤੀ ਹੈ ਨਾ, ਭੁਜੰਗ ਪਰਿਆਤ ਛੰਦ ਉਚਾਰ ਕੇ, ਉਸੇ ਤਰ੍ਹਾਂ ਦੁਸ਼ਟ ਦਮਨ ਜੀ ਨੇ ਵੀ, ਇਹ ਕਲਗੀਧਰ ਦਾ ਹੀ ਪੂਰਵਲਾ ਜਨਮ ਹੈ ਤੇ ਦੁਸ਼ਟ ਦਮਨ ਦੇ ਰੂਪ ਦੇ ਵਿਚ ਅਕਾਲ ਪੁਰਖ ਦੀ ਉਪਮਾ ਵਿਚ ਇਹ ਭੁਜੰਗ ਪਰਿਆਤ ਛੰਦ ਉਚਾਰਨ ਕੀਤਾ ਹੈ।
ਨਮੋ ਸਤਿ ਨਾਮੰ ਨਮੋ ਸਤਿ ਰੂਪੰਗ,
ਸਤ ਨਾਮ ਜਿਹਦਾ ਨਾਮ ਸਤ ਹੈ, ਹੇ ਐਸੇ ਅਕਾਲ ਪੁਰਖ ਜੀ, ਦੁਸ਼ਟ ਦਮਨ ਜੀ ਉਪਮਾ ਕਰ ਰਹੇ ਨੇ, ਅਕਾਲ ਪੁਰਖ ਦੇ ਸਾਹਮਣੇ ਖਲੋ ਕੇ ਹੱਥ ਜੋੜੇ ਹੋਏ ਤੇ ਕਹਿੰਦੇ ਹੇ ਸਤ ਨਾਮ, ਨਾਮ ਦੇ ਸੱਚੇ ਨਾਮ ਦੇ ਧਾਰਨੀ, ਜਿਨ੍ਹਾਂ ਦਾ ਨਾਮ ਹੀ ਸਤ ਹੈ, ਐਸੇ ਸੱਚੇ ਨਾਮ ਦੇ ਮਾਲਕ ਅਕਾਲ ਪੁਰਖ ਜੀ ਤੁਹਾਨੂੰ ਮੇਰੀ ਨਮਸਕਾਰ ਹੈ। ਹੇ ਸਤ ਚੇਤਨ ਆਨੰਦ ਸਰੂਪ ਸਤ ਰੂਪ, ਤੁਹਾਨੂੰ ਮੇਰੀ ਨਮਸਕਾਰ ਹੈ।
ਚਿਦਾਨੰਦ ਏਕੋ ਨਾਮੇ ਆਰੂਪੰ,
ਹੇ ਪ੍ਰਭੂ ਤੁਸੀਂ ਚਿਦਾਨੰਦ ਸਰੂਪ ਇੱਕੋ ਹੀ ਹੋ ਔਰ ਅਨਾਮਗ ਹੋ, ਰੋਗ ਤੋਂ ਰਹਿਤ ਹੋ, ਤੁਹਾਡਾ ਸਰੂਪ ਅਰੋਗ ਤੋਂ ਰਹਿਤ ਹੈ।
ਨਮੋ ਬੀਜ ਬੀਜੰ ਮਹਾਨੇ ਮਹਾਨੰ,
ਹੇ ਪ੍ਰਭੂ ਤੁਸੀਂ ਬੀਜ ਦਾ ਵੀ ਬੀਜ, ਕਾਰਨ ਦਾ ਵੀ ਕਾਰਨ ਹੋ, ਬੀਜਾਂ ਦੇ ਵੀ ਤੁਸੀਂ ਬੀਜ ਹੋਣ। ਬੀਜ ਤੋਂ ਦਰਖਤ ਪੈਦਾ ਹੁੰਦਾ, ਪਰ ਬੀਜ ਕਿੱਥੋਂ ਪੈਦਾ ਹੁੰਦਾ, ਉਸ ਬੀਜ ਦਾ ਕਾਰਨ ਵੀ ਬੀਜ ਤੁਸੀਂ ਹੋ। ਹੇ ਪ੍ਰਭੂ ਤੁਸੀਂ ਤੁਹਾਨੂੰ ਮੇਰੀ ਨਮਸਕਾਰ ਹੈ, ਤੁਸੀਂ ਮਹਾਨ ਤੋਂ ਮਹਾਨ ਵੱਡੇ ਤੋਂ ਵੱਡੇ ਹੋ।
ਸਮਾਨੰ ਸਪੂਤੰ ਪਵਿੱਖੰ ਪਵਾਨੰ,
ਤੁਸੀਂ ਸਾਰੇ ਭੂਤਾਂ ਦੇ ਵਿਚ, ਭੂਤ ਨਾਮ ਪੰਜ ਤੱਤਾਂ ਦਾ ਹੈ, ਸਾਰਿਆਂ ਵਿਚ ਇਕ ਸਮਾਨ ਰੂਪ ਹੋ ਕੇ ਵਰਤ ਰਹੇ ਹੋ ਔਰ ਭਵਿੱਖ ਦੇ ਵਿਚ ਵੀ ਸਦਾ ਹੀ ਸਰੂਪ ਹੋ ਕੇ ਵਸਣ ਵਾਲੇ ਹੋ।
ਨਮੋ ਨਾਥ ਪੂਰੇ ਸਦਾ ਸਿੱਧ ਦਾਤਾ,
ਹੇ ਨਾਥ ਤੁਹਾਨੂੰ ਮੇਰੀ ਨਮਸਕਾਰ ਹੈ, ਤੁਸੀਂ ਸਦਾ ਸਿੱਧੀਆਂ ਦੇ ਦਾਤੇ ਹੋ, ਦਾਤਾਂ ਦੇਣ ਵਾਲੇ ਦਾਤਾਰ ਹੋ।
ਮਹਾਦੇਵ ਦੇਵੰ ਪਿਧਾਤੇ ਵਿਧਾਤਾ,
ਦੇਵਤਿਆਂ ਦੇ ਦੇਵਤਿਆਂ ਦੀ ਦੇਵ ਹੋ, ਤੁਸੀਂ ਜਿਤਨੇ ਸੰਸਾਰ ਦੇ ਵਿਧਾਤੇ ਨੇ ਉਹਨਾਂ ਨੂੰ ਰਚਣ ਵਾਲੇ ਵਿਧਾਤਾ ਹੋ।
ਯੋਗੀਸ਼ੰ ਭੋਗੀਸ਼ੰ ਆਦੀਸ਼ੰ ਆਨੀਸ਼ੰ,
ਯੋਗੀਆਂ ਦੇ ਯੋਗੀਸ਼ਵਰ ਹੋ ਔਰ ਭੋਗੀਆਂ ਦੇ ਵਿੱਚ ਭੋਗੀਸ਼ਵਰ ਵੀ ਹੋ, ਔਰ ਤੁਸੀਂ ਜਿਤਨੇ ਰਾਜੇ ਨੇ ਉਹਨਾਂ ਸਾਰਿਆਂ ਦੇ ਮਾਲਕ, ਰਾਜਿਆਂ ਦੇ ਰਾਜੇ ਮਹਾਰਾਜਾ ਹੋ।
ਸਹਸਰੇ ਸੋ ਬਾਹੂ ਸਹਸਰੇ ਸੋ ਸੀਸੰ,
ਇਹ ਅਕਾਲ ਪੁਰਖ ਜੀ ਹਜ਼ਾਰਾਂ ਹੀ ਤੁਹਾਡੀਆਂ ਬਾਹਾਂ ਨੇ ਤੇ ਹਜ਼ਾਰਾਂ ਹੀ ਤੁਹਾਡੇ ਸੀਸ ਹਨ।
ਸਹਸਰਾ ਚਾ ਸ਼੍ਰੋਣੰ ਸਹਸਰੇ ਸੋ ਕ੍ਰਾਣ,
ਹਜ਼ਾਰਾਂ ਹੀ ਤੁਹਾਡੇ ਕੰਨ ਨੇ ਤੇ ਹਜ਼ਾਰਾਂ ਹੀ ਤੁਹਾਡੀਆਂ ਨਾਸਕਾਵਾਂ ਹਨ।
ਸਹਸਰਾ ਨਨੰ ਜੈ ਸਹਸਰੇ ਸੋ ਪ੍ਰਾਣ,
ਫਿਰ ਹਜ਼ਾਰਾਂ ਹੀ ਤੁਹਾਡੇ ਮੂੰਹ ਨੇ, ਹੇ ਅਕਾਲ ਪੁਰਖ ਸਦਾ ਤੁਹਾਡੀ ਜੈ। ਸਹਸਰੇ ਸੋ ਪ੍ਰਾਣਾ, ਤੇ ਤੁਹਾਡੇ ਹਜ਼ਾਰਾਂ ਹੀ ਪ੍ਰਾਣ ਸਵਾਸ ਹਨ।
ਨਮੋ ਤੀਨ ਰੂਪਾ ਨਮੋ ਤੀਨ ਹੀ ਨਾ,
ਹੇ ਪ੍ਰਭੂ ਜੀ ਤੁਸੀਂ ਤਿੰਨ ਰੂਪ ਰਜੋ ਗੁਣ ਤਮੋ ਗੁਣ ਸਤੋ ਗੁਣ ਹੋ ਕੇ ਵੀ ਵਰਤਦੇ ਹੋ ਤੇ ਫਿਰ ਤਿੰਨਾਂ ਤੋਂ ਨਿਰਾਲੇ ਹੋ ਕੇ ਵੀ ਵਰਤਦੇ ਹੋ, ਤੁਹਾਨੂੰ ਮੇਰੀ ਨਮਸਕਾਰ ਹੈ।
ਨਮੋ ਪੰਚ ਮੂਲੰ ਨਮੋ ਪੰਚ ਕੀ ਨਾ,
ਪੰਜ ਤੱਤਾਂ ਦੇ ਮੂਲ ਜਿਹੜੇ ਨੇ ਉਹਨਾਂ ਦਾ ਮੂਲ ਹੋ ਤੇ ਉਹਨਾਂ ਪੰਜਾਂ ਨੂੰ ਪੈਦਾ ਕਰਨ ਵਾਲੇ ਹੋ, ਤੁਹਾਨੂੰ ਨਮਸਕਾਰ ਹੈ।
ਅਰੂਪੰ ਅਨੰਗੇ ਅਪੰਗੇ ਅਨਾਸੇ,
ਅਰੂਪ ਹੋ ਤੁਹਾਡਾ ਕੋਈ ਰੂਪ ਨਹੀਂ, ਅਨੰਗ ਹੋ ਅੰਗਾ ਤੋਂ ਰਹਿਤ ਹੋ ਤੇ ਅਨਾਸ਼ ਨਾਸ਼ ਤੋਂ ਰਹਿਤ ਹੋ।
ਸਮਸਤੰ ਉਪਾਵੇ ਸਮਸਤੰ ਪ੍ਰਕਾਸ਼ੇ,
ਸਾਰਿਆਂ ਨੂੰ ਪੈਦਾ ਕਰਦੇ ਹੋ ਤੇ ਸਾਰਿਆਂ ਨੂੰ ਪ੍ਰਕਾਸ਼ ਕਰਨ ਵਾਲੇ ਹੋ।
ਸਮਸਤੰ ਸੰਘਾਰੇ ਸਮਸਤੰ ਅਲੰਬੋ,
ਸਾਰਿਆਂ ਦਾ ਨਾਸ਼ ਕਰਦੇ ਹੋ ਤੇ ਸਾਰਿਆਂ ਦਾ ਆਸਰਾ ਵੀ ਹੋ।
ਨਮੋ ਸ਼ੇਖ ਸਾਈ ਥਿਰੋ ਜਾਤੇ ਅੰਬੋ,
ਹੇ ਪ੍ਰਭੂ ਤੁਹਾਨੂੰ ਮੇਰੀ ਨਮਸਕਾਰ ਹੈ, ਤੁਸੀਂ ਸਾਰਿਆਂ ਵਿੱਚ ਵਰਤਣ ਵਾਲੇ ਹੋ, ਸ਼ੇਖ ਸਾਈ ਹੋ।
ਨਮੋ ਤਾੜ ਗਾੜੰ ਕਰਾਲੇ ਵਿਸਾਲੰ,
ਤੁਹਾਡਾ ਭਿਆਨਕ ਰੂਪ ਵੀ, ਕਰਾਲ ਤੋਂ ਕਰਾਲ ਵੀ ਤੁਹਾਡਾ ਰੂਪ ਹੈ, ਉਹਨੂੰ ਵੀ ਮੇਰੀ ਨਮਸਕਾਰ ਹੈ। ਜਿਹੜਾ ਕਰਾਲ ਤੇ ਭਿਆਨਕ ਰੂਪ ਹੈ ਉਹਨੂੰ ਵੀ ਮੇਰੀ ਨਮਾਮ ਹੈ।
ਨਮੋ ਖੜਗ ਕੇਤੰ ਨਮੋ ਕਾਲ ਕਾਲੰ,
ਹੇ ਪ੍ਰਭੂ ਤੁਸੀਂ ਖੜਗ ਕੇਤ, ਖੜਗ ਕੇਤ ਜਿਹਦੇ ਹੱਥ ਵਿਚ ਖੰਡਾ, ਇਹ ਨਾਂ ਸਿਰਫ ਕਲਗੀਧਰ ਨੇ ਪ੍ਰਮਾਤਮਾ ਦੇ ਵਰਤੇ ਨੇ, ਹੇ ਪ੍ਰਭੂ ਤੁਸੀਂ ਖੜਗ ਕੇਤ ਹੋ, ਹੱਥ ਵਿਚ ਖੰਡਾ ਧਾਰਨ ਕੀਤਾ ਹੋਇਆ ਤੇ ਤੁਹਾਨੂੰ ਨਮਸਕਾਰ ਹੈ। ਤੁਸੀਂ ਕਾਲ ਦੇ ਵੀ ਕਾਲ ਮਹਾਕਾਲ ਹੋ, ਤੁਹਾਨੂੰ ਮੇਰੀ ਨਮਸਕਾਰ ਹੈ।
ਨਮੋ ਚਾਰ ਚਾਰੂ ਸਰੂਪੰ ਬਿਰਾਜੇ,
ਚਾਰ ਚਾਰੂ ਦਾ ਮਤਲਬ ਹੈ ਸੁੰਦਰ ਤੋਂ ਸੁੰਦਰ ਹੋ ਤੇ ਸਾਰੇ ਰੂਪਾਂ ਦੇ ਵਿਚ ਬਿਰਾਜਮਾਨ ਹੋ।
ਸਦਾ ਜੈ ਸਦਾ ਜੈ ਸਦਾ ਜੈ ਸਦਾ ਜੈ,
ਤੁਹਾਡੀ ਸਦਾ ਜੈ ਹੈ, ਸਦਾ ਜੈ ਹੈ, ਸਦਾ ਹੀ ਜੈ ਹੈ।
ਨਮੋ ਯੁੱਧ ਯੁੱਧੰ ਨਮੋ ਸ਼ਾਂਤ ਸ਼ਾਂਤੰ,
ਮਹਾਰਾਜ ਯੁੱਧ ਵਿਚ ਯੋਧੇ ਹੋ, ਮਹਾਨ ਯੁੱਧ ਰੂਪ ਹੋ ਕੇ ਵਰਤਦੇ ਹੋ, ਤੁਹਾਡੇ ਉਸ ਯੋਧੇ ਸਰੂਪ ਨੂੰ ਨਮਸਕਾਰ ਹੈ। ਤੇ ਫਿਰ ਸ਼ਾਂਤ ਰੂਪ ਵੀ ਹੋ ਤੇ ਸ਼ਾਂਤ ਰੂਪ ਵਿਚ ਮਹਾਨ ਸ਼ਾਂਤ ਰੂਪੇ ਹੋ, ਐਸੇ ਤੁਹਾਡੇ ਸ਼ਾਂਤ ਰੂਪ ਨੂੰ ਵੀ ਮੇਰੀ ਨਮਸਕਾਰ ਹੈ।
ਨਮੋ ਅੰਧਕਾਰੰ ਨਮੋ ਜੋਤ ਜੋਤੰ,
ਤੁਹਾਡਾ ਜਿਹੜਾ ਅੰਧਕਾਰ ਵਾਲਾ ਰੂਪ ਹੈ ਉਹਨੂੰ ਵੀ ਮੇਰੀ ਨਮਾਮ ਹੈ, ਔਰ ਜਿਹੜਾ ਤੁਹਾਡਾ ਪ੍ਰਕਾਸ਼ ਵਾਲਾ ਰੂਪ ਹੈ ਉਹਨੂੰ ਵੀ ਨਮਸਕਾਰ ਹੈ।
ਸਮਸਤੰ ਬਿਖੈ ਨੀਤ ਤੋ ਮੈਂ ਸਮਸਤੰ,
ਸਾਰੇ ਤੁਹਾਡੇ ਵਿਚ ਨੇ, ਤੁਸੀਂ ਸਾਰਿਆਂ ਵਿਚ ਹੋਏ, ਸਾਰਾ ਵਿਸ਼ਵ ਤੁਹਾਡੇ ਵਿਚ ਹੈ ਔਰ ਤੁਸੀਂ ਸਾਰਿਆਂ ਵਿਚ ਵਿਆਪਕ ਹੋ।
ਨਮਸਤੰ 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 ਨਮਸਤੰ,
ਨਮਸਕਾਰ ਹੈ, ਨਮਸਕਾਰ ਹੈ, ਨਮਸਕਾਰ ਹੈ, ਨਮਸਕਾਰ ਹੈ ਆਪ ਦੇ ਚਰਨਾਂ ਚ।
ਸਦਾ ਮੰਡਲਾਕਾਰ ਜੋਤੀ ਅਖੰਡ,
ਸਦਾ ਮੰਡਲਾਕਾਰ ਹੋ ਕੇ ਸਾਰਿਆਂ ਵਿਚ ਅਖੰਡ ਜੋਤ ਤੁਹਾਡੀ ਵਰਤਦੀ ਹੈ।
ਅਨਾਦੰ ਅਨੰਤੰ ਅਦੰਡੰ ਪ੍ਰਚੰਡੰ,
ਅਨਾਦੀ ਕਾਲ ਤੋਂ ਹੋ, ਅਨੰਤ ਹੋ, ਅੰਤੀ ਕੋਈ ਨਹੀਂ ਹੋ, ਔਰ ਆਪ ਜੀ ਦਾ ਬੜਾ ਪ੍ਰਚੰਡ ਸਵਰੂਪ ਤੇਜ ਹੈ।
ਸਤੰ ਲੋਕ ਸੀਸੰ ਪੰਗੰ ਹੈ ਪਤਾਲੰ,
ਆਹ ਜਿਹੜੇ ਸੱਤ ਆਕਾਸ਼ ਨੇ ਤੁਹਾਡਾ ਸੀਸ ਹੈ ਤੇ ਜਿਹੜੇ ਪਤਾਲ ਨੇ ਤੁਹਾਡੇ ਚਰਨ ਹਨ।
ਸਸੀ ਸੂਰ ਨੇਤਰੰ ਮੁਖੰ ਜਵਾਲ ਜਵਾਲੰ,
ਸੂਰਜ ਤੇ ਚੰਦਰਮਾ ਤੁਹਾਡੇ ਨੇਤਰ ਹਨ ਔਰ ਤੁਹਾਡਾ ਮੁਖ ਜਿਤਨੀ ਅਗਨੀ ਹੈ, ਜਵਾਲਾ ਹੈ, ਉਹ ਤੁਹਾਡਾ ਮੁਖ ਹੈ।
ਕਿਰਪਾਲੰ ਅਕਾਲੰ ਦੁਕਾਲੰ ਪ੍ਰਣਾਸੇ।
ਕਿਰਪਾਲ ਹੈ ਅਕਾਲ, ਦੁਕਾਲ ਦਾ ਮਤਲਬ ਕਾਲ ਦਾ ਨਾਸ਼ ਕਰਨ ਵਾਲੇ। ਦੁਕਾਲ ਕਹਿੰਦੇ ਨੇ ਜਦੋਂ ਦੁਕਾਲ ਪੈ ਜਾਂਦਾ, ਕਿਤੇ ਪਾਣੀ ਹੜ੍ਹ ਆ ਜਾਏ, ਸੋਕਾ ਪੈ ਜਾਏ, ਉਹਨੂੰ ਦੁਕਾਲ ਕਹਿੰਦੇ ਨੇ। ਉਸ ਦੁਕਾਲ ਦਾ ਤੁਸੀਂ ਪ੍ਰਣਾਸ ਨਾਸ਼ ਕਰਨ ਵਾਲੇ ਹੋ।
ਸਦਾ ਜੈ ਨਮੋ ਜੋਤ ਰਾਸੀ।
ਸਦਾ ਜੈ ਹੈ ਆਪ ਜੀ ਦੀ, ਆਪ ਜੀ ਦੀ ਪਾਵਨ ਇਸ ਜੋਤ ਨੂੰ ਮੇਰੀ ਨਮਸਕਾਰ ਹੈ।
ਚਿਦਾਨੰਦ ਸੰਗੀ ਸਦਾ ਸੰਗ ਸੋਹੈ।
ਚਿਦਾਨੰਦ ਹੋ ਕੇ, ਸੰਗੀ ਹੋ ਕੇ ਸਦਾ ਨਾਲ ਸੋਭਦੇ ਹੋ।
ਨਮੋ ਹੈ ਨਮੋ ਹੈ ਨਮੋ ਹੈ ਨਮੋ ਹੈ,
ਨਮਸਕਾਰ ਹੈ ਨਮਸਕਾਰ ਹੈ ਨਮਸਕਾਰ ਹੈ।
ਦੋਹਰਾ ਬਾਰੰਗ ਬਾਰ ਕਰ ਕੇ ਨਮੋ ਪਦ ਪੰਕਜ ਸਿਰ ਰਾਖ।
ਬਾਰ ਬਾਰ ਕਹਿੰਦੇ ਇੱਦਾਂ ਉਪਮਾ ਕਰਕੇ ਨਾ, ਸਤੋਤਰ ਉਚਾਰ ਕੇ ਦੁਸ਼ਦਮਨ ਜੀ ਬਾਰ ਬਾਰ ਅਕਾਲ ਪੁਰਖ ਦੇ ਚਰਨਾਂ ਤੇ ਨਮਸਕਾਰ ਕਰਦੇ ਹਨ।
ਕਯੋ ਮੋਹੇ ਆ ਗਿਆ ਦੀਜੈ ਜਿਮਰਾਵਰ ਅਭਿਲਾਖ।
ਕਹਿਣ ਲੱਗੇ ਹੈ ਅਕਾਲ ਪੁਰਖ ਜੀ, ਮੈਨੂੰ ਆਗਿਆ ਬਖਸ਼ੋ, ਮੈਨੂੰ ਆਪ ਜੀ ਨੇ ਆਪਣੇ ਪਾਸ ਸੱਦਿਆ, ਹੁਕਮ ਕਰੋ ਆਪ ਜੀ ਦੀ ਕੀ ਅਭਿਲਾਸ਼ਾ ਹੈ।
ਸਵਈਆ ਸ਼੍ਰੀ ਪਰਸ਼ੋਤਮ ਸ਼੍ਰੀ ਪਰਮਾਤਮ।
ਪਰਸ਼ੋਤਮ ਦਾ ਮਤਲਬ ਹੁੰਦਾ ਉੱਤਮ ਪੁਰਸ਼, ਅਕਾਲ ਪੁਰਖ, ਪਾਰ ਬ੍ਰਹਮ ਪਰਮਾਤਮਾ।
ਸ਼੍ਰੀ ਪਰਮੇਸ਼ਵਰ ਪਾਵਨ ਰੂਪ,
ਜਿਹੜੇ ਸ਼੍ਰੀ ਪਰਮੇਸ਼ਵਰ ਪਾਵਨ ਸਰੂਪ ਦੇ ਧਾਰਨੀ ਹਨ।
ਦੇਖ ਕਿਰਪਾਲ ਵਿਸਾਲ ਪ੍ਰਸਿੱਧ ਗੈ।
ਦੁਸ਼ਦਮਨ ਜੀ ਨੂੰ ਵੇਖ ਕੇ ਬੜੇ ਪ੍ਰਸੰਨ ਹੋਇਆ, ਅਕਾਲ ਪੁਰਖ ਜੀ ਬੜੇ ਖੁਸ਼ ਹੋਏ।
ਜਾਂਦਰ ਸਨ ਕੋ ਪਾਵਤ ਪੂਰਨਾ।
ਐਸੇ ਸੋਹਣੇ ਦਰਸ਼ਨ ਨੇ ਅਕਾਲ ਪੁਰਖ ਦੇ, ਕੋਈ ਝੂਠਾ ਉਹਨਾਂ ਦੇ ਦਰਸ਼ਨ ਨਹੀਂ ਕਰ ਸਕਦਾ।
ਰੂਪੇ ਅਨੰਤ ਅਨਾਦ ਪ੍ਰਭੂ ਨੇ।
ਜਿਨ੍ਹਾਂ ਦਾ ਰੂਪ ਅਨੰਤ ਹੈ, ਅਨਾਦ ਹੈ ਤੇ ਸਦਾ ਨਿਤ ਰਹਿਣ ਵਾਲਾ ਹੈ।
ਦਾਸਨ ਕੋਰ ਸਹਾਇਕ ਪੂਰਨ,
ਸਦਾ ਆਪਣੇ ਦਾਸਾਂ ਦੀ ਸਹਾਇਤਾ ਕਰਨ ਵਾਲੇ ਹਨ।
ਜਾਂ ਪਦ ਕੇ ਨਖ ਸੁੰਦਰ ਤਾਲਾ।
ਅਕਾਲ ਪੁਰਖ ਜੀ ਐਸੇ ਜਿਨ੍ਹਾਂ ਦੇ ਚਰਨਾਂ ਦੇ ਨੋਹਾਂ ਦੀ ਸੁੰਦਰਤਾ ਵੇਖ ਕੇ
ਆਨਤੀ ਲੋਕ ਵਿਖੇ ਸਮਰੂਰ।
ਲੋਕੀ ਵਿੱਚ ਕੋਈ ਵਸਤੂ ਸੁੰਦਰ ਨਹੀਂ, ਕਹਿੰਦੇ ਉਹਨਾਂ ਦੇ ਚਰਨਾਂ ਦੇ ਨਾਖੂਨ ਹੀ ਇਤਨੇ ਸੁੰਦਰ ਨੇ ਅਕਾਲ ਪੁਰਖ ਜੀ ਦੇ, ਕਿ ਤਰਲੋਕੀ ਵਿੱਚ ਐਸੀ ਕੋਈ ਸੁੰਦਰ ਵਸਤੂ ਨਹੀਂ ਹੋਣੀ।
ਸਵਈਆ ਚੰਦ ਧੁਨ ਗੰਭੀਰ ਸਗਨ ਮ੍ਰਿਦੁਲਾ ਬੋ।
ਅਕਾਲ ਪੁਰਖ ਜੀ ਦੀ ਆਵਾਜ਼ ਬੜੀ ਗੰਭੀਰ ਡੂੰਗੀ, ਧੁਨ ਗੰਭੀਰ, ਬੜੀ ਡੂੰਗੀ ਗੰਭੀਰ ਆਵਾਜ਼ ਵਿੱਚ।
ਬੋਲੇ ਬਾਤ ਮੰਦ ਮੁਸਕਾਨ,
ਮੁਸਕਰਾਉਂਦਿਆਂ ਹੋਇਆ ਬੜੇ ਥਰਮੇ ਨਾਲ, ਬੜੇ ਸਹਿਜ ਨਾਲ, ਸ਼ਾਂਤੀ ਨਾਲ ਅਕਾਲ ਪੁਰਖ ਜੀ ਬੋਲੇ।
ਦੁਸ਼ਟ ਦਮਨ ਸੁਣ ਪ੍ਰਥਮੈ ਉਪਜਿਓ।
ਇਹ ਦੁਸ਼ਟ ਦਮਨ ਜੀ ਸੁਣੋ, ਜਦੋਂ ਤੁਸੀਂ ਪ੍ਰਥਮੈ ਉਪਜੇ, ਪਹਿਲਾਂ ਪੈਦਾ ਹੋਏ।
ਕਰਿਓ ਤਪੀਸ਼ਰ ਨੇ ਮਮ ਧਿਆਨ,
ਜਦੋਂ ਤੁਸੀਂ ਪੈਦਾ ਹੋਏ ਸੀ ਉਦੋਂ ਤੁਹਾਡੇ ਪਿਤਾ ਸਮੁੰਦਰੀ ਸੀ, ਉਹਨੇ ਤਪਸਵੀ ਨੇ ਸਾਡਾ ਧਿਆਨ ਧਾਰਨ ਕੀਤਾ, ਆਪਣੇ ਤਪ ਦਾ ਜ਼ੋਰ ਲਾ ਕੇ ਸਾਡਾ ਧਿਆਨ ਧਾਰਨ ਕੀਤਾ।
ਆਪਣੇ ਤਪ ਪ੍ਰਭਾਵ ਤੇ ਕੀ ਨਸ,
ਆਪਣੇ ਤਪ ਦੇ ਪ੍ਰਭਾਵ ਚੋਂ ਤੁਹਾਨੂੰ ਪੈਦਾ ਕੀਤਾ ਹੈ।
ਕਾਰਨ ਕਰਬੇ ਜੁੱਧ ਮਾਨ,
ਜੁੱਧ ਕਰਨ ਵਾਸਤੇ, ਜੰਗ ਕਰਨ ਵਾਸਤੇ ਤੁਹਾਨੂੰ ਪੈਦਾ ਕੀਤਾ ਹੈ।
ਯਾਂ ਤੇ ਅੰਸ ਹੈ ਤੂੰ ਹਮਰੀ,
ਇਸ ਕਰਕੇ ਹੈ ਦੁਸ਼ ਦਮਨ ਜੀ ਤੁਸੀਂ ਮੇਰੀ ਅੰਸੋ, ਮੇਰੇ ਹੀ ਸਰੀਰ ਚੋਂ ਪੈਦਾ ਹੋਏ ਹੋ। ਤਪਸਵੀ ਨੇ ਜਦੋਂ ਪੈਦਾ ਕੀਤਾ, ਤੁਸੀਂ ਮੇਰੀ ਅੰਸ਼ ਹੋ, ਮੇਰੇ ਹੀ ਸਰੀਰ ਵਿੱਚੋਂ ਤੁਸੀਂ ਪੈਦਾ ਹੋਏ ਹੋ।
ਤਪੇ ਮਹਾ ਤਪ ਕਹਿਵੈ ਨ ਸਮਾਨ,
ਬੜੀ ਭਾਰੀ ਤਪੱਸਿਆ ਕੀਤੀ, ਇਹੋ ਜਿਹਾ ਕੋਈ ਤਪ ਨਹੀਂ ਕਰ ਸਕਦਾ। ਜੈਸਾ ਤਪ ਤੁਸੀਂ ਕੀਤਾ ਹੈ
ਨਹੀਂ ਕਿਸੂ ਪੀ ਤਪ ਤੇ ਉਹ ਇਤੋ ਤਪ
ਇਹਨਾਂ ਤਪ ਅੱਜ ਤੋਂ ਪਹਿਲਾਂ ਵੀ ਕਦੇ ਕਿਸੇ ਨੇ ਨਹੀਂ ਕੀਤਾ
ਤੀਨ ਜੁਗਨ ਲੋਕੀਨ ਮਾਨ
ਤਿੰਨ ਯੁੱਗ ਹੋ ਗਏ ਨੇ ਤੁਹਾਨੂੰ ਬੈਠਿਆਂ ਤਪੱਸਿਆ ਕਰਦਿਆਂ
ਆਬੇ ਅਵਤਾਰ ਪ੍ਰਿਥੀ ਤਲ ਧਰ ਕੇ
ਹੁਣ ਤੁਸੀਂ ਮਾਤ ਲੋਕ ਦੀ ਧਰਤੀ ਤੇ ਅਵਤਾਰ ਧਾਰਨ ਕਰਨਾ ਹੈ
ਮੇਰੋ ਕਾਜ ਕਰੋ ਬਚਮਾਨ
ਮਾਤ ਲੋਕ ਦੀ ਧਰਤੀ ਤੇ ਜਾ ਕੇ ਮੇਰਾ ਕਾਰਜ ਕਰਨਾ ਮੇਰਾ ਕੰਮ ਕਰਨਾ ਹੈ
ਦੁਸ਼ਟ ਜਮਨ ਨੇ ਭ੍ਰਿਸ਼ਟ ਹਿੰਦ ਕੀ
ਖੰਡ ਦੀ ਭੂਮੀ ਨੂੰ ਯਮਨਾ ਨੇ ਭ੍ਰਿਸ਼ਟ ਕਰਕੇ ਰੱਖ ਦਿੱਤਾ ਤੁਰਕਾਂ ਨੇ
ਤੁਮ ਅਵਲੰਬ ਹੋਵੋ ਸਾਵਧਾਨ
ਤੁਸੀਂ ਜਾ ਕੇ ਹਿੰਦ ਧਰਮ ਦੇ ਅਵਲੰਬ ਬਣੋ ਆਸਰਾ ਬਣੋ ਸਾਵਧਾਨ ਹੋਵੋ
ਮਾਨੁਖ ਤਨ ਧਰ ਲੀਲਾ ਨਿਜ ਕਰ
ਮਾਨਵੀ ਸਰੀਰ ਧਾਰਨ ਕਰਕੇ ਜਾ ਕੇ ਮਾਤ ਲੋਕ ਦੀ ਧਰਤੀ ਤੇ ਲੀਲਾ ਕਰੋ
ਸਤ ਨਾਮ ਭਗਤੀ ਦੇਉ ਦਾਨ
ਸਭ ਨੂੰ ਸੱਚੇ ਨਾਮ ਦੀ ਭਗਤੀ ਦਾ ਦਾਨ ਬਖਸ਼ੋ
ਸੁਣ ਕੇ ਦੁਸ਼ਟ ਦਮਨ ਕਰ ਜੋਰੇ
ਅਕਾਲ ਪੁਰਖ ਜੀ ਨੇ ਕਿਹਾ ਵੀ ਤੁਸੀਂ ਇਹ ਜਾ ਕੇ ਕੰਮ ਕਰੋ ਜੋ ਮੈਂ ਆਗਿਆ ਕਰ ਰਿਹਾ ਮੇਰਾ ਕਾਰਜ ਕਰੋ ਕਲਗੀਧਰ ਨੇ ਇਸੇ ਕਰਕੇ ਲਿਖਿਆ ਨਾ ਬਚਿੱਤਰ ਨਾਟਕ ਵਿਚ ਕਹੋ ਪ੍ਰਭੂ ਸੋ ਭਾਖ ਹੋ ਕਹੋ ਕਰੋ ਪ੍ਰਭੂ ਸੋ ਭਾਖ ਹੋ ਕਿਸੇ ਨਾ ਕਾਨ ਰਾਖ ਹੋ ਜੋ ਮੈਨੂੰ ਅਕਾਲ ਪੁਰਖ ਨੇ ਕਿਹਾ ਮੈਂ ਉਹ ਕਰਾਂਗਾ ਕਿਸੇ ਦੀ ਕਾਣ ਕਨੋਟ ਨਹੀਂ ਮੰਨਾਂਗਾ ਕਹਿੰਦੇ ਜਦੋਂ ਅਕਾਲ ਪੁਰਖ ਜੀ ਨੇ ਕਿਹਾ ਤੁਸੀਂ ਮਾਤ ਲੋਕ ਚ ਅਵਤਾਰ ਧਾਰੋ ਤੇ ਸੁਣ ਕੇ ਦੁਸ਼ਟ ਦਮਨ ਜੀ ਬੋਲੇ
ਤਹਾਂ ਜਾਨ ਮੈਂ ਬਿਘਨ ਵਿਸਾਲ
ਕਹਿਣ ਲੱਗੇ ਅਕਾਲ ਪੁਰਖ ਜੀ ਮਾਤ ਲੋਕ ਦੀ ਧਰਤੀ ਤੇ ਜਾਣ ਵਿਚ ਅਨੇਕਾਂ ਬਿਘਨ ਹਨ
ਅਨਕ ਪਾਤ ਕੀ ਹੋਏ ਪਰ ਬਿਰਤਾ
ਅਨੇਕਾਂ ਪ੍ਰਕਾਰ ਦੀਆਂ ਪ੍ਰਵਿਰਤੀਆਂ ਹੁੰਦੀਆਂ ਨੇ
ਅਰਬੋ ਬਦਿਓ ਕਲੀ ਕੋ ਕਾਲ
ਕਲਯੁਗ ਦਾ ਬੜਾ ਭਿਆਨਕ ਸਮਾਂ ਹੈ
ਚਰਨ ਆਪਕੇ ਸੁਰਤ ਚੁਬੀ ਮਮ ਇੱਕਿਓ ਅਦਕ ਮਨ ਪ੍ਰੇਮ ਰਸਾਲ
ਫਿਰ ਮੇਰਾ ਮਨ ਮੇਰੀ ਸੁਰਤੀ ਤੁਹਾਡੇ ਚਰਨਾਂ ਚ ਚੁਬੀ ਹੋਈ ਹੈ ਮੇਰਾ ਚਿੱਤ ਨਹੀਂ ਕਰਦਾ ਮਾਤ ਲੋਕ ਚ ਜਾਣ ਕਲਗੀਧਰ ਨੇ ਆਪ ਲਿਖਿਆ ਬਚਿੱਤਰ ਨਾਟਕ ਵਿਚ ਚਿੱਤ ਨਾ ਭਇਓ ਹਮਰੋ ਆਵਨ ਕਹਿ ਚੁਭੀ ਰਹੀ ਸ੍ਰੁਤ ਪ੍ਰਭ ਚਰਨਨ ਮਹਿ ਮੇਰਾ ਚਿੱਤ ਨਹੀਂ ਸੀ ਕਰਦਾ ਆਉਣ ਨੂੰ ਹੁਣ ਵੀ ਕਹਿ ਰਹੇ ਨੇ ਅਕਾਲ ਪੁਰਖ ਜੀ ਨੂੰ ਮਹਾਰਾਜ ਮੇਰੀ ਸੁਰਤ ਤੁਹਾਡੇ ਚਰਨਾਂ ਚ ਲੱਗੀ ਹੋਈ ਹੈ ਮੇਰਾ ਚਿੱਤ ਮਾਤ ਲੋਕ ਚ ਜਾਣ ਨੂੰ ਨਹੀਂ ਕਰਦਾ
ਚਿੱਤ ਮੈਂ ਨਹੀਂ ਜਾਣਿਆ ਬਿਲਾਖਾ ਇੱਕ ਰਸ ਰਚਿਓ ਸਰੂਪ ਸੰਭਾਲ
ਮੇਰੇ ਚਿੱਤ ਵਿਚ ਜਾਣ ਦੀ ਅਭਿਲਾਖਾ ਹੀ ਨਹੀਂ ਕੀਤੇ ਮੈਂ ਸਦਾ ਇੱਕ ਰਸ ਤੁਹਾਡੇ ਸਰੂਪ ਨੂੰ ਆਪਣੇ ਹਿਰਦੇ ਚ ਸੰਭਾਲ ਕੇ ਰੱਖਣਾ ਚਾਹੁੰਦਾ ਹਾਂ
ਸੁਣ ਕੇ ਪ੍ਰਭ ਜਿਉ ਕਿਉ ਸਮਝਾਇਓ
ਜਿਉ ਕਿਉ ਕਹਿ ਪ੍ਰਭ ਹਮਕੋ ਸਮਝਾਇਓ ਹਿਮ ਕਹਿ ਕਹਿ ਇਹ ਲੋਕ ਪਠਾਇਓ ਕਹਿੰਦੇ ਅਕਾਲ ਪੁਰਖ ਜੀ ਨੇ ਫਿਰ ਸਾਨੂੰ ਸਮਝਾਇਆ
ਸ਼੍ਰੀ ਦੇਵੀ ਕੋ ਕਹਿਓ ਬਿਰਤਾਂਤ
ਦੇਵੀ ਦਾ ਬਿਰਤਾਂਤ ਵੀ ਸਾਰਾ ਦੱਸਿਆ
ਪਏ ਲਬਦ ਬਰ ਸ਼ਕਤੀ ਤੋ ਤੁਮ
ਕਹਿੰਦੇ ਤੁਸੀਂ ਮਹਾਨ ਸ਼ਕਤੀ ਤੇ ਤਪ ਦੇ ਧਾਰਨੀ ਹੋ ਦੁਸ਼ਟ ਦਮਨ ਜੀ
ਸੋਪ ਸਮੋ ਆਇਓ ਨਿਜ ਤਾਤ
ਸਮਾਂ ਹੁਣ ਨੇੜੇ ਆ ਗਿਆ ਕਿ ਤੁਸੀਂ ਮਾਤ ਲੋਕ ਦੀ ਧਰਤੀ ਤੇ ਜਾਓ
ਪੰਥ ਖਾਲਸਾ ਸਿਰਜਨ ਉੱਤਮ ਮਾਰਗ ਭਗਤ ਪ੍ਰੇਮ ਅਵਦਾਤ
ਮਾਤ ਲੋਕ ਦੀ ਧਰਤੀ ਤੇ ਜਾ ਕੇ ਪੰਥ ਖਾਲਸਾ ਸਿਰਜੋ ਜਿਹੜਾ ਉੱਤਮ ਮਾਰਗ ਹੈ ਭਗਤੀ ਦਾ ਪਰਮੇਸ਼ਰ ਦੀ ਮੇਰੀ ਪ੍ਰੇਮਾ ਭਗਤੀ ਦਾ ਉੱਤਮ ਮਾਰਗ ਹੈ ਉਹ ਖਾਲਸਾ ਪੰਥ ਜਾ ਕੇ ਸਾਜੋ
ਛੱਤ ਛਤਰੀ ਧਰਮ ਨਹੀਂ ਜਗ ਦਿਖੀਅਤ
ਜਗਤ ਵਿਚ ਛਤਰੀ ਧਰਮ ਹੁਣ ਕਿਤੇ ਨਜ਼ਰ ਨਹੀਂ ਆ ਰਿਹਾ
ਪਏ ਮਲੇ ਚ ਆਚਰਣ ਕਾਤ
ਸਾਰੇ ਪਾਸੇ ਮਲੇਛਾਂ ਦਾ ਆਚਰਣ ਹੋ ਗਿਆ ਜਿਹੜੇ ਛਤਰੀ ਰਾਜੇ ਨੇ ਉਹ ਵੀ ਮਲੇਛਾਂ ਦੇ ਅਧੀਨ ਹੋ ਕੇ ਮਲੇਛ ਹੀ ਬਣ ਗਏ ਨੇ।
ਰਚਿਓ ਜਗਤ ਜਬ ਪੂਰਬ ਅਮਨੇ,
ਜਦੋਂ ਇਸ ਜਗਤ ਦੀ ਰਚਨਾ ਅਸੀਂ ਕੀਤੀ ਸੀ,
ਉਪਜਾਏ ਬਲੀ ਦੈਂਤ ਵਿਸਾ,
ਉਸ ਵੇਲੇ ਅਸੀਂ ਦਾਨਵ ਵੀ ਪੈਦਾ ਕੀਤੇ, ਰਾਕਸ਼ ਵੀ ਪੈਦਾ ਕੀਤੇ ਸਨ।
ਮਹਾਦੀਨ ਲੋ ਬਹੁਤ ਪਠਾਏ,
ਫਿਰ ਬੜੇ ਬੜੇ ਉਹਨਾਂ ਦਾਨਵਾਂ ਰਾਕਸ਼ਾਂ ਨੂੰ ਖਤਮ ਕਰਨ ਲਈ ਬੜੇ ਬੜੇ ਪੈਗੰਬਰ ਅਵਤਾਰ ਮਾਤ ਲੋਕ ਦੀ ਧਰਤੀ ਤੇ ਅਸੀਂ ਭੇਜੇ।
ਤਿੰਨੋ ਚਲਾਏ ਨਿਜ ਨਿਜ ਚਾਲ,
ਆਪਣੇ ਆਪਣੇ ਪੰਥ ਚਲਾ ਲਏ। ਬਚਿੱਤਰ ਨਾਟਕ ਵਿਚ ਇਹ ਵੀ ਕਥਾ ਆਉਂਦੀ ਹੈ, ਕਲਗੀਧਰ ਨੇ ਬਚਨ ਵੀ ਲਿਖੇ ਨੇ ਕਿ ਅਕਾਲ ਪੁਰਖ ਜੀ ਨੇ ਜਦੋਂ ਕਿਹਾ ਨਾ ਅਕਾਲ ਪੁਰਖ ਬਾਚ ਸਕੀਟ ਪ੍ਰਤ, ਉਹਦੇ ਵਿਚ ਸਾਰਾ ਬਚਨ ਕਿਹਾ ਕਿ ਅਕਾਲ ਪੁਰਖ ਨੇ ਸਾਨੂੰ ਕਿਹਾ ਵੀ ਅਸੀਂ ਬੜੇ ਭੇਜੇ ਅਵਤਾਰ ਮਾਤ ਲੋਕ ਦੀ ਧਰਤੀ ਤੇ, ਉਹਨਾਂ ਨੇ ਆਪਣੇ ਆਪਣੇ ਧਰਮ ਚਲਾ ਲਏ।
ਸਤਨਾਮ ਉਪਦੇਸ਼ ਨਾ ਕੀਨਸ,
ਨਾਮ ਦਾ ਉਪਦੇਸ਼ ਨੀ ਕਿਸੇ ਨੇ ਦਿੱਤਾ।
ਪਾਰ ਬ੍ਰਹਮ ਕੀ ਨਹੀਂ ਸੰਭਾਲ,
ਪਾਰ ਬ੍ਰਹਮ ਪਰਮੇਸ਼ਰ ਦੀ ਸੰਭਾਲ ਨਹੀਂ ਕੀਤੀ।
ਅਬ ਤੁਮ ਸੁਗਮ ਚਲਾਵੋ ਨੀਕੇ,
ਹੁਣ ਜਾ ਕੇ ਮਾਤ ਲੋਕ ਦੀ ਧਰਤੀ ਤੇ ਸੁਗਮ ਮਾਰਗ ਚਲਾਓ, ਸੌਖਾ ਮਾਰਗ ਚਲਾਓ।
ਰਹਿਤ ਕਹਿਤ ਕੇ ਸਹਿਤ ਰਸਾਲ,
ਰਹਿਤ ਕਹਿਤ ਵਾਲੇ, ਰਹਿਣੀ ਬਹਿਣੀ ਵਾਲੇ, ਜਿਨ੍ਹਾਂ ਦੀ ਰਹਿਣੀ ਵੀ ਪੂਰੀ ਹੋਵੇ, ਕਹਿਣੀ ਵੀ ਪੂਰੀ ਹੋਵੇ, ਇਹੋ ਜਿਹਾ ਖਾਲਸਾ ਸਾਜੋ।
ਇਮ ਕੈ ਦੁਸ਼ਟ ਦਮਨ ਕੋ ਬੋ ਬਿਦ,
ਬਾਰ ਬਾਰ ਅਕਾਲ ਪੁਰਖ ਜੀ ਨੇ ਦੁਸ਼ਟ ਦਮਨ ਜੀ ਨੂੰ ਇਹ ਬਚਨ ਕਹੇ।
ਆਪਣੇ ਅੰਕ ਵਿਖੇ ਬੈਠਾਏ,
ਅਕਾਲ ਪੁਰਖ ਜੀ ਨੇ ਦੁਸ਼ਟ ਦਮਨ ਜੀ ਨੂੰ ਆਪਣੀ ਗੋਦ ਵਿਚ ਬਿਠਾ ਲਿਆ।
ਮੈਂ ਆਪਣਾ ਸੁੱਤ ਤੋਏ ਨਿਵਾ ਜੀਓ, ਪੰਥ ਪਰ ਚੁਰ ਕਰੀਏ ਜਗ ਜਾਏ।
ਅਕਾਲ ਪੁਰਖ ਜੀ ਨੇ ਕਿਹਾ ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਪੰਥ ਪ੍ਰਚਰ ਕਰਵੇ ਕੋ ਸਾਜਾ, ਜਾਏ ਤਹਾਂ ਤਹ ਧਰਮ ਚਲਾਓ, ਕਬੁੱਧ ਕਰਨ ਤੇ ਲੋਕ ਹਟਾਓ। ਜਾ ਕੇ ਮਾਤ ਲੋਕ ਦੀ ਧਰਤੀ ਤੇ ਧਰਮ ਚਲਾਓ। ਅਕਾਲ ਪੁਰਖ ਜੀ ਨੇ ਗੋਦ ਚ ਬਿਠਾ ਕੇ ਦੁਸ਼ਟ ਦਮਨ ਜੀ ਨੂੰ ਕਿਹਾ ਮੈਂ ਤੁਹਾਨੂੰ ਆਪਣਾ ਪੁੱਤਰ ਸਾਜਦਾ ਨਿਵਾਜਦਾ ਹਾਂ।
ਸ੍ਰੀ ਨਾਨਕ ਕੀ ਜੋਤ ਮਹਾਬਲੀ,
ਗੁਰੂ ਨਾਨਕ ਸਾਹਿਬ ਜੀ ਦੀ ਮਹਾਨ ਜੋਤ ਮਾਤ ਲੋਕ ਦੀ ਧਰਤੀ ਤੇ ਵਿਚਰ ਰਹੀ ਹੈ।
ਨਵਮ ਸ਼ਰੀਰ ਵਿਖੇ ਪ੍ਰਵਿਸ਼ਾਏ,
ਜਿਹੜੇ ਉਹ ਜੋਤ ਨੌਵੇਂ ਸਰੀਰ ਵਿਚ ਪ੍ਰਵੇਸ਼ ਕਰ ਚੁੱਕੀ ਹੈ।
ਉਹ ਤਪਸੀ ਹੈ ਪਿਤਾ ਤੁਆਰੋ,
ਜਿਹੜੇ ਨੌਵੇਂ ਸਰੀਰ ਦੇ ਵਿਚ ਉਹ ਜੋਤ ਵਰਤ ਰਹੀ ਹੈ, ਉਹ ਬੜੇ ਮਹਾਨ ਤਪਸਵੀ ਨੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ।
ਸ਼ਾਂਤ ਮਤੀ ਸਭ ਕੋ ਸਮਤਾਏ,
ਸ਼ਾਂਤ ਬਿਰਤੀ ਹੈ, ਸ਼ਾਂਤ ਮਤ ਦੇ ਧਾਰਨੀ ਹਨ।
ਪ੍ਰਥਮ ਜਨਮ ਜਿਮ ਉਤੋ ਸ਼ਾਂਤ ਮਤ,
ਉਹਨਾਂ ਦਾ ਸ਼ਾਂਤਮਈ ਸੁਭਾਅ ਹੈ ਤੇ ਉਹ ਸ਼ਾਂਤਮਈ ਢੰਗ ਨਾਲ ਹੀ ਵਿਚਰ ਰਹੇ ਨੇ।
ਦੁਤੀਏ ਜਨਮ ਮੈਂ ਕਿਸੇ ਸਮਾਨ,
ਤੁਸੀਂ ਉਹਨਾਂ ਦੇ ਜਾ ਕੇ ਪੁੱਤਰ ਬਣਨਾ, ਉਹਨਾਂ ਦੇ ਪੁੱਤਰ ਬਣ ਕੇ ਅਵਤਾਰ ਧਾਰਨਾ ਹੈ।
ਯੋਗ ਜਗ ਕਰ ਮੋਏ ਆਰਾਧਤ,
ਉਹ ਆਰਾਧਨਾ ਕਰ ਰਹੇ ਨੇ ਮੇਰੀ, ਇਲਾਹਾਬਾਦ ਤ੍ਰਿਵੇਣੀ ਦੇ ਸੰਗਮ ਤੇ ਬੈਠੇ ਨੇ ਤੇ ਉਥੇ ਸਾਡੀ ਆਰਾਧਨਾ ਕਰ ਰਹੇ ਨੇ।
ਕਹਿਤ ਪੁੱਤਰ ਤੁਮ ਕੋ ਤਿਸ ਥਾਨ,
ਉਹ ਤੁਹਾਨੂੰ ਆਪਣਾ ਪੁੱਤਰ ਚੜ, ਤੁਹਾਨੂੰ ਪੁੱਤਰ ਰੂਪ ਦੇ ਵਿਚ ਚਾਹੁੰਦੇ ਨੇ, ਪੁੱਤਰ ਰੂਪ ਚ ਜਾਣਨਾ ਚਾਹੁੰਦੇ ਨੇ।
ਸ੍ਰੀ ਨਾਨਕ ਕੀ ਜੋਤੀ ਉਦਾਰਾ,
ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਉਦਾਰ ਜੋਤ ਹੈ,
ਪ੍ਰਵਿਸ਼ੇ ਤੁਮ ਮੈਂ ਇਕ ਤਾਠਾ,
ਉਹ ਤੁਹਾਡੇ ਵਿਚ ਪ੍ਰਵੇਸ਼ ਹੋਵੇਗੀ ਦਸਵੇਂ ਜਾਮੇ ਚ।
ਮੋਏ ਸਰੂਪ ਹੋਏ ਕਰ ਮੋ ਮੈਂ,
ਮੇਰਾ ਸਰੂਪ ਹੋ ਕੇ ਫਿਰ ਮੁੜ ਕੇ ਮੇਰੇ ਵਿਚ ਹੀ,
ਲੈਤਾ ਪ੍ਰਾਪਤ ਮੈਂ ਦਮਾਨ,
ਮੇਰੇ ਹੀ ਸਰੂਪ ਵਿਚ ਤੁਹਾਡੀ ਲੈਤਾ ਹੋਵੇਗੀ, ਅਭੇਦਤਾ ਹੋਵੇ।
ਮਮ ਸੁਤ ਤੂੰ ਹੈ ਮਮ ਸਰੂਪ,
ਮੇਰਾ ਪੁੱਤਰ ਹੈ, ਮੇਰਾ ਹੀ ਸਰੂਪ ਹੈ।
ਪਿਤਾ ਪੁੱਤਰ ਮੈਂ ਭੇਦ ਨਾ ਹੋਏ,
ਪਿਤਾ ਤੇ ਪੁੱਤਰ ਵਿਚ ਕੋਈ ਫਰਕ ਨਹੀਂ ਹੁੰਦਾ।
ਧਰਮ ਕਰੋ ਵਿਦ ਤਾਵਨ ਜਗ ਮੈਂ,
ਜਾਓ ਮਾਤ ਲੋਕ ਦੀ ਧਰਤੀ ਤੇ ਧਰਮ ਪ੍ਰਗਟ ਕਰੋ।
ਕੁਝ ਬਿਨ ਅਪਰ ਸਮਰੱਥ ਨ ਕੋਏ,
ਤੁਹਾਡੇ ਤੋਂ ਬਿਨਾਂ ਹੋਰ ਕੋਈ ਸਮਰੱਥ ਨਹੀਂ ਹੈ।
ਪੁੱਤਰਾਦਿਕ ਮੈਂ ਰਹਿਣ ਅਮੋ,
ਤੁਸੀਂ ਆਪਣੇ ਪਰਿਵਾਰ ਕੁਟੰਬ ਚ ਵੀ ਰਹਿ ਕੇ ਸੰਸਾਰ ਚ ਵੀ ਰਹਿ ਕੇ ਤੁਸੀਂ ਨਿਰਵਿਰਤ ਹੋ ਕੇ ਰਹੋਗੇ।
ਰਿਪੁਨ ਹਤਨ ਕੋ ਆਲਸ ਖੋਏ,
ਦੁਸ਼ਮਣਾਂ ਦਾ ਨਾਸ ਕਰੋਗੇ, ਵੈਰੀਆਂ ਮਲੇਛਾਂ ਦਾ ਨਾਸ ਕਰੋਗੇ।
ਸਿਮਰਨ ਸਤ ਨਾਮ ਪਰ ਬਿਰਤੋ,
ਸੱਚੇ ਨਾਮ ਦੇ ਸਿਮਰਨ ਦੀ ਪ੍ਰਵਿਰਤੀ ਕਰੋਗੇ।
ਛਤਰੀ ਪੰਥ ਉਪਜਿਆ ਸੋਏ,
ਪੰਥ ਖਾਲਸਾ ਜਿਹੜਾ ਛਤਰੀ ਧਰਮ ਦੀ ਪਾਲਣਾ ਕਰੇਗਾ। ਛਤਰੀ ਦਾ ਮਤਲਬ ਜਨਮ ਦਾ ਛਤਰੀ ਨੀ, ਜਿਹੜਾ ਖੱਤਰੀਆਂ ਦੇ ਘਰ ਜਨਮ ਲੈ। ਛਤਰੀ ਦਾ ਮਤਲਬ ਜਿਹੜਾ ਸ਼ਸਤਰ ਧਾਰੀ ਹੋਵੇ, ਐਸਾ ਛਤਰੀ ਧਰਮ ਪੈਦਾ ਕਰੋਗੇ।
ਹਿਮ ਕੈ ਮਸਤਕ ਸੂੰਗਤ ਦੇਖਤ,
ਇਹਨਾਂ ਕਹਿ ਕੇ ਅਕਾਲ ਪੁਰਖ ਜੀ ਦੁਸ਼ ਦਮਨ ਜੀ ਦਾ ਮੱਥਾ ਚੁੰਮਦੇ ਨੇ।
ਜਿਮ ਪਿਤ ਕੇ ਸੁਤ ਕਿਤੇ ਸਿਧਾਏ,
ਜਿਵੇਂ ਕਿਸੇ ਪਿਤਾ ਦਾ ਪੁੱਤਰ ਕਿਤੇ ਜਾਣਾ ਹੋਵੇ ਨਾ ਦੂਰ, ਤੇ ਪਿਓ ਜਾਣ ਤੋਂ ਪਹਿਲਾਂ ਆਪਣੇ ਪੁੱਤਰ ਦਾ ਮੱਥਾ ਚੁੰਮਦਾ ਤੇ ਦੁਲਾਰ ਕਰਦਾ, ਇਹਦਾ ਅਕਾਲ ਪੁਰਖ ਜੀ ਦੁਸ਼ ਦਮਨ ਜੀ ਨੂੰ ਦੁਲਾਰ ਕਰ ਰਹੇ ਨੇ।
ਮ੍ਰਿਦੁਲ ਮਧੁਰ ਸਾਰਥ ਪੁਰਸ਼ਾਰਥ,
ਬੜੇ ਮ੍ਰਿਦੁਲ ਮਿੱਠੇ ਬਚਨ ਬੋਲ ਰਹੇ ਹਨ।
ਰੇ ਪਰੇ ਸ਼ੁਭ ਪਾਤ ਸੁਣਾਏ,
ਇਹ ਨਾਲ ਭਰੇ ਹੋਏ ਸੋਹਣੇ ਬਚਨ ਸੁਣਾ ਰਹੇ ਨੇ।
ਸੁਣ ਕੇ ਦੁਸ਼ਟ ਦਮਨ ਹੋਏ ਠਾਂਡੇ,
ਸੁਣ ਕੇ ਦੁਸ਼ਟ ਦਮਨ ਜੀ ਉੱਠ ਕੇ ਖਲੋ ਗਏ ਅਕਾਲ ਪੁਰਖ ਜੀ ਦੇ ਸਾਹਮਣੇ।
ਹੱਥ ਜੋਰ ਕਰ ਬਿਨੇ ਅਲਾਏ,
ਸਾਹਮਣੇ ਖਲੋ ਕੇ ਕਹਿੰਦੇ ਠਾਂਡ ਪਿਓ ਮੈਂ ਜੋਰ ਕਰ, ਬਚਨ ਕਹਾ ਸਿਰ ਨਿਆਏ, ਪੰਥ ਚਲਾ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ। ਮਹਾਰਾਜ ਪੰਥ ਸਾਜਣ ਲਈ ਤਾਂ ਭੇਜ ਰਹੇ ਹੋ, ਪਰ ਤਾਂ ਚੱਲੇਗਾ ਜੇ ਤੁਸੀਂ ਮੇਰੀ ਸਹਾਇਤਾ ਕਰੋਗੇ। ਇਹ ਬੇਨਤੀ ਕੀਤੀ,
ਪੰਥ ਚਲੇ ਤਬ ਜਗਤ ਮਜਾਰੇ, ਜਬ ਤੁਮੇ ਆਪ ਸਹਾਏ।
ਅੱਜ ਮਾਤ ਲੋਕ ਦੀ ਧਰਤੀ ਤੇ ਤਾਂ ਪੰਥ ਚੱਲੇਗਾ ਜੇ ਤੁਸੀਂ ਸਹਾਇਤਾ ਕਰੋਗੇ।
ਆਇਸ ਮਾਨ ਸੀਸ ਪਰ ਪ੍ਰਭੂ ਕੀ,
ਇਹਦਾ ਅਕਾਲ ਪੁਰਖ ਦੀ ਆਗਿਆ। ਦੁਸ਼ ਦਮਨ ਜੀ ਕਹਿੰਦੇ ਮੈਂ ਆਪਣੇ ਸੀਸ ਤੇ ਪ੍ਰਵਾਨ ਕੀਤੀ,
ਬਾਰ ਬਾਰ ਅਭਿਬੰਧਨ ਕੀਨ,
ਬਾਰ ਬਾਰ ਅਕਾਲ ਪੁਰਖ ਜੀ ਦੇ ਚਰਨਾਂ ਤੇ ਵੰਦਨਾ ਕੀਤੀ।
ਕਰਤਾ ਪੁਰਖ ਅਕਾਲ ਕਿਰਪਾਲੰ,
ਕਰਤਾ ਪੁਰਖ ਜੋ ਅਕਾਲ ਹੈ, ਕਿਰਪਾ ਦਾ ਘਰ ਹੈ।
ਏਕੰਕਾਰ ਸੋ ਗੁਰੂ ਪ੍ਰਵੀਨ,
ਜੋ ਏਕੰਕਾਰ ਅਕਾਲ ਪੁਰਖ ਪ੍ਰਵੀਨ ਹਨ।
ਹੋਏ ਵਿਸਰਜਨ ਤਜ ਦਰਬਾਰ,
ਐਸੇ ਅਕਾਲ ਪੁਰਖ ਦੇ ਦਰਬਾਰ ਚੋ ਦੁਸ਼ ਦਮਨ ਜੀ ਵਿਸਰਜਿਤ ਹੋਏ ਹਨ।
ਆਏ ਭਿਖਿਓ ਵਿਬਾਨ ਅਸੀਨ,
ਫਿਰ ਉਸੇ ਵਿਬਾਨ ਵਿਚ ਆ ਕੇ ਬੈਠ ਗਏ ਜਿਸ ਵਿਬਾਨ ਚ ਬਹਿ ਕੇ ਇੱਥੇ ਆਏ ਸਨ।
ਨਮੋ ਕਰਤਈ ਤੁਰਤ ਪਿਆਨੇ, ਨਿਜ ਆਸ਼ਰਮ ਕੋ ਪਹੁੰਚੇ ਚੀਨ।
ਦਮਨ ਜੀ ਸੱਚਖੰਡ ਤੋਂ ਫਿਰ ਉਸੇ ਵਿਮਾਨ ਚ ਸਵਾਰ ਹੋ ਕੇ ਆਪਣੇ ਆਸ਼ਰਮ ਹੇਮਕੁੰਟ ਸਾਹਿਬ ਪਹੁੰਚੇ। ਉੱਥੇ ਆ ਕੇ ਫਿਰ ਕਹਿੰਦੇ ਜਬ ਆਇਆ ਇਸ ਪ੍ਰਭ ਕੋ ਭਇਓ, ਜਨਮ ਧਰਾ ਜਗ ਆਏ, ਅਬ ਮੈਂ ਕਥਾ ਸੰਖੇਪ ਤੇ ਸਭ ਹੋਂ ਕਹਿਤ ਸੁਣਾਏ। ਉਹ ਸਾਰੀ ਕਥਾ ਜਿਵੇਂ ਬਚਿੱਤਰ ਨਾਟਕ ਵਿਚ ਮਹਾਰਾਜ ਜੀ ਨੇ ਲਿਖੀ ਹੈ,